ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਸੋਰਠ ਦੀ ਵਾਰ ਦਾ ਇਹ ਪਾਵਨ ਪਵਿੱਤਰ ਵਾਕ ਸਲੋਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਇਹਦੇ ਚ ਧਰਮ ਦੀ ਜੋ ਸ਼ਿਖਰ ਅਵਸਥਾ ਹੈ, ਮੇਰੇ ਪਾਤਸ਼ਾਹ ਨੇ ਉਸ ਦਾ ਜ਼ਿਕਰ ਕੀਤਾ। ਬ੍ਰਹਮ ਬਿੰਦੇ, ਬਿੰਦ ਇਹਦਾ ਸੰਸਕ੍ਰਿਤ ਉਚਾਰਨ ਹੈ ਵਿੰਦ, ਇਹਦਾ ਪੰਜਾਬੀ ਉਚਾਰਨ ਹੈ ਬਿੰਦ। ਜਿਵੇਂ ਸੰਸਕ੍ਰਿਤ ਉਚਾਰਨ ਹੈ ਵੇਦ, ਇਸ ਤਰ੍ਹਾਂ ਪੰਜਾਬੀ ਉਚਾਰਨ ਹੈ ਬੇਦ, ਵੇਦ ਬੇਦ, ਵਿੰਦ ਬਿੰਦ। ਵੇਦ ਤੋਂ ਮੁਰਾਦ ਹੈ, ਵੇਦ ਤੋਂ ਮੁਰਾਦ ਹੈ ਗਿਆਨ, ਵਿੰਦ ਤੋਂ ਮੁਰਾਦ ਹੈ ਜੋ ਜਾਣਦਾ ਹੈ। ਵੇਦ ਗਿਆਨ, ਵਿੰਦ ਜੋ ਜਾਣਦਾ ਹੈ ਗਿਆਨ, ਜੋ ਜਾਣਦਾ ਹੈ ਜੈਸੇ ਗੋਵਿੰਦ, ਜੋ ਸ੍ਰਿਸ਼ਟੀ ਨੂੰ ਜਾਣਦਾ ਹੈ ਪਰਮਾਤਮਾ ਦੇ ਅਨੰਤ ਨਾਮਾਂ ਦੇ ਚੋਂ, ਇਹ ਵੀ ਉਸਦਾ ਇੱਕ ਨਾਮ ਹੈ ਗੋਵਿੰਦ। ਜੋ ਸੰਸਾਰ ਨੂੰ ਜਾਣਦਾ ਹੈ, ਸੰਸਾਰ ਬਣਾਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੰਸਾਰ ਦੀ ਉਹਦੇ ਕੋਲ ਜਾਣਕਾਰੀ ਨਹੀਂ ਹੈ, ਸਮੋ ਸੰਸਾਰ ਨੂੰ ਉਹ ਜਾਣਦਾ ਹੈ ਗੋਵਿੰਦ। ਬ੍ਰਹਮ ਬਿੰਦੇ, ਜੋ ਬ੍ਰਹਮ ਨੂੰ ਜਾਣਦਾ ਹੈ, ਜਾਂ ਇੰਜ ਕਹਿ ਲਓ ਜਿਹਦੇ ਕੋਲ ਬ੍ਰਹਮ ਗਿਆਨ ਹੈ, ਬ੍ਰਹਮ ਬਿੰਦੇ ਜੋ ਬ੍ਰਹਮ ਨੂੰ ਜਾਣਦਾ ਹੈ, ਤਿਸਦਾ ਬ੍ਰਹਿਮਤ ਰਹੇ, ਉਹਦੀ ਮਤ ਦੇ ਚ ਬ੍ਰਹਮ ਰਹਿੰਦਾ ਹੈ, ਉਹਦੀ ਮਤ ਬ੍ਰਹਮ ਜੈਸੀ ਹੋ ਜਾਂਦੀ ਹੈ। ਜੇ ਬ੍ਰਹਮ ਨਿਰਵੈਰ ਹੈ ਤਾਂ ਇਹ ਨਿਰਵੈਰ ਹੋ ਜਾਂਦਾ ਹੈ, ਜੇ ਬ੍ਰਹਮ ਨਿਰਭਉ ਹੈ ਤਾਂ ਇਹ ਨਿਰਭਉ ਹੋ ਜਾਂਦਾ ਹੈ, ਜੇ ਬ੍ਰਹਮ ਦਇਆ ਦਾ ਸਾਗਰ ਹੈ ਤਾਂ ਇਹ ਵੀ ਦਇਆ ਦਾ ਸਾਗਰ ਹੋ ਜਾਂਦਾ। ਜੋ ਮਤ ਪ੍ਰਭੂ ਦੀ ਹੈ ਉਹ ਮਤ ਉਸਦੀ ਹੋ ਜਾਂਦੀ ਹੈ। ਕਿਸ ਦੀ? ਜੋ ਜਾਣਨ ਵਾਲਾ ਹੈ, ਬ੍ਰਹਮ ਨੂੰ ਜਾਣਨ ਵਾਲਾ ਹੈ। ਬ੍ਰਹਮ ਬਿੰਦੇ, ਜੋ ਬ੍ਰਹਮ ਦਾ ਵਿੰਦ ਰੱਖਦਾ ਹੈ, ਜਾਣਕਾਰੀ ਰੱਖਦਾ ਹੈ, ਜਾਣਦਾ ਹੈ, ਤਿਸਦਾ ਬ੍ਰਹਿਮਤ ਰਹੇ, ਉਹਦੀ ਬ੍ਰਹਮ ਜੈਸੀ ਮਤ ਹੋ ਜਾਂਦੀ ਹੈ। ਬ੍ਰਾਹਮਣ ਵੀ ਉਸੇ ਨੂੰ ਆਖਿਆ ਗਿਆ ਜਿਹਦਾ ਮਨ ਬ੍ਰਹਮ ਜੈਸਾ ਹੈ, ਜੋ ਬ੍ਰਹਮ ਜੈਸਾ ਹੈ, ਜਿਹਦੀ ਜੀਵਨ ਸ਼ੈਲੀ ਬ੍ਰਹਮ ਜੈਸੀ ਹੈ, ਪਰਮਾਤਮਾ ਜੈਸੀ ਹੈ। ਪਰਮਾਤਮਾ ਜੈਸਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਔਰ ਕੋਈ ਭਵਿਸ਼ ਨਹੀਂ ਹੈ। ਅਗਰ ਅਜੇ ਤੱਕ ਇਹ ਪਰਮਾਤਮਾ ਜੈਸਾ ਨਹੀਂ ਜੀ ਰਿਹਾ ਤਾਂ ਅਜੇ ਇਸ ਨੂੰ ਭਵਿਸ਼ ਦੀ ਪ੍ਰਾਪਤੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਰਮਾਤਮਾ ਜੈਸੀ ਜਦ ਮਤ ਆ ਜਾਂਦੀ ਹੈ ਤਾਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ, ਇਹ ਵੀ ਪ੍ਰੇਮ ਦਾ ਸਾਗਰ ਹੋ ਜਾਂਦਾ। ਜੋ ਬ੍ਰਹਮ ਦਾ ਸੁਭਾਅ ਹੈ ਵੇਖ ਕੇ ਅਣਡਿੱਠ ਕਰਨਾ, ਇਹ ਵੀ ਵੇਖ ਕੇ ਅਣਡਿੱਠ ਕਰਨਾ। ਜੋ ਬ੍ਰਹਮ ਦਾ ਸੁਭਾਅ ਹੈ ਸਮਦ੍ਰਿਸ਼ਟ ਹੋਣਾ, ਇਹ ਵੀ ਸਮਦ੍ਰਿਸ਼ਟ ਹੋ ਜਾਂਦਾ। ਬ੍ਰਹਮ ਬਿੰਦੇ, ਇਸ ਦਾ ਬ੍ਰਹਿਮਤ ਰਹੇ, ਉਹਦੇ ਕੋਲ ਬ੍ਰਹਮ ਜੈਸੀ ਮਤ ਆਉਂਦੀ ਹੈ। ਪਰ ਇਹ ਬ੍ਰਹਮ ਨੂੰ ਜਾਣਨਾ ਤੇ ਬ੍ਰਹਮ ਜੈਸੀ ਮਤ ਨੂੰ ਪ੍ਰਾਪਤ ਕਰਨਾ ਸਾਧਨ ਕੀ ਹੈ? ਇੱਕ ਸ਼ਬਦ ਲੈਵਲ ਹੈ, ਇਹ ਅਵਸਥਾ ਬਣੇਗੀ ਕਿਵੇਂ? ਇੱਕ ਸ਼ਬਦ ਨਾਲ ਆਪਣੀ ਸੁਰਤ ਜੋੜ ਹੈ, ਇੱਕ ਸ਼ਬਦ ਵਿੱਚ ਆਪਣਾ ਧਿਆਨ ਜੋੜ ਹੈ। ਸ਼ਬਦ ਇੱਕ, ਉਸਦੇ ਆਸਰੇ ਤੇ ਮਨ ਨੂੰ ਇੱਕ ਕਰੇ। ਪਰਮਾਤਮਾ ਉਹ ਕਦੀ ਦੁਬਿਧਾ ਵਿੱਚ ਨਹੀਂ ਹੈ, ਸਦਾ ਇੱਕ ਹੈ। ਮਨੁੱਖ ਦਾ ਮਨ ਸਦਾ ਦੁਬਿਧਾ ਵਿੱਚ ਹੈ, ਦੁਹਾੜ ਹੈ, ਦੁਹਾੜ ਹੈ। ਕਾਰਨ ਸੰਸਾਰ ਵਿੱਚ ਸਭ ਕੁਝ ਦੋ ਰੰਗੀ ਹੈ, ਇੱਕ ਰੰਗੀ ਤੇ ਹੈ ਨਹੀਂ, ਤੋ ਮਨ ਦੁਫਾੜ ਹੋ ਜਾਂਦਾ ਹੈ, ਹਰ ਵਕਤ ਦੁਬਿਧਾ ਚ ਰਹਿੰਦਾ ਹੈ। ਇਹ ਇੱਕ ਕਿਵੇਂ ਹੋਵੇ? ਇੱਕ ਸ਼ਬਦ ਲਿਵਲਾ ਹੈ, ਇੱਕ ਸ਼ਬਦ ਵਿੱਚ ਸੁਰਤ ਜੋੜ ਹੈ। ਸ਼ਬਦ ਦੇ ਨਾਲ ਸੁਰਤ ਜੋੜਦਿਆਂ ਇਹ ਬ੍ਰਹਮ ਨੂੰ ਜਾਣਨ ਵਾਲਾ ਬਣ ਜਾਏਗਾ, ਇਹਦੀ ਮਤ ਬ੍ਰਹਮ ਜੈਸੀ ਹੋ ਜਾਏਗੀ, ਹੋਰ ਕੀ ਕੁਛ ਹੋ ਜਾਵੇਗਾ। ਇਹ ਸ਼ਬਦ ਬਹੁਤ ਗਹਿਰਾਈਆਂ ਨੂੰ ਛੂੰਹਦਾ। ਨੌ ਨੀਤੀ 18 ਸਿੱਧੀ ਪਿੱਛੇ ਲਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾ। ਨੌ ਨੀਤੀ, ਨੌ ਤਰ੍ਹਾਂ ਦੀ ਸੰਪਦਾ। ਪਹਿਲੇ ਮੰਨਦੇ ਸਨ ਕਨਕ ਧਨ, ਰੂਪਾ ਧਨ, ਗਉ ਧਨ, ਗਜ ਧਨ, ਭੂਮੀ ਧਨ, ਇਹਨਾਂ ਸਾਰਿਆਂ ਪਦਾਰਥਾਂ ਨੂੰ ਨਿਧੀ ਕਹਿੰਦੇ ਸਨ। ਇਹਦੇ ਕੋਲ ਜ਼ਮੀਨ ਕਿਤਨੀ ਹੈ, ਇਹਦੇ ਕੋਲ ਗਊਆਂ ਕਿਤਨੀਆਂ ਨੇ, ਇਹਦੇ ਕੋਲ ਘੋੜੇ ਕਿਤਨੇ ਨੇ, ਇਹਦੇ ਕੋਲ ਹਾਥੀ ਕਿਤਨਾ, ਇਹਦੇ ਕੋਲ ਸੋਨਾ ਕਿਤਨਾ, ਇਹਦੇ ਕੋਲ ਚਾਂਦੀ ਕਿਤਨੀ, ਇਹਦੇ ਕੋਲ ਮਕਾਨ ਕਿਤਨੇ ਨੇ, ਇਸ ਤਰ੍ਹਾਂ ਇਹ ਨਿਧੀ ਗਿਣੀ ਜਾਂਦੀ ਹੈ, ਨਿਧੀ ਖਜ਼ਾਨਾ। ਇਹਦੇ ਕੋਲ ਸੋਨੇ ਦਾ ਖਜ਼ਾਨਾ ਹੈ, ਚਾਂਦੀ ਦਾ ਖਜ਼ਾਨਾ ਹੈ। ਪੁਰਾਣੇ ਜ਼ਮਾਨੇ 'ਚ ਬਹੁਤਾ ਚੋਟੀ ਦਾ ਧਨਵਾਨ ਉਹਨੂੰ ਮੰਨਦੇ ਸਨ ਜਿਹਦੇ ਕੋਲ ਗਊਆਂ ਜ਼ਿਆਦਾ, ਉਹਨੇ ਕਰੰਸੀ ਨੋਟ 'ਤੇ ਆਉਂਦੇ ਨਹੀਂ ਸਨ। ਜਿਵੇਂ ਕਿਸੇ ਨੂੰ ਮਹਾਨ ਕਹਿਣਾ ਹੋਵੇ ਤਾਂ ਕਹਿ ਦਿੰਦੇ ਸਨ ਗੋ ਸਵਾਮੀ, ਗਊਆਂ ਦਾ ਮਾਲਕ। ਜੈਸੇ ਤੁਲਸੀ ਦਾਸ ਨੂੰ ਕਹਿੰਦੇ ਨੇ ਗੋ ਸਵਾਮੀ ਤੁਲਸੀ ਦਾਸ, ਗਊਆਂ ਦਾ ਮਾਲਕ, ਮਹਾਨ ਧਨਵਾਨ, ਮਹਾਨ ਸਮਰੱਥਸ਼ੀਲ ਨੂੰ ਗੋਸਵਾਮੀ ਕਹਿ ਦਿੰਦੇ ਸਨ। ਕਿਧਰੇ ਕਿਧਰੇ ਜ਼ਮੀਨ ਜ਼ਿਆਦਾ ਹੈ, ਧਰਤੀ ਜ਼ਿਆਦਾ ਹੈ, ਇਹਨੂੰ ਵੀ ਗੋ ਕਹਿੰਦੇ ਨੇ। ਤੋ ਗੋਸਵਾਮੀ ਭੂਮੀ ਪੱਤ ਹੈ, ਭੂਮੀ ਦਾ ਰਾਜਾ ਹੈ। ਇਹ ਨੌ ਤਰ੍ਹਾਂ ਦੇ ਖਜ਼ਾਨੇ ਤੇ 18 ਸਿੱਧੀਆਂ। ਪਰਮਾਤਮਾ ਮਹਾਂਸ਼ਕਤੀ ਹੈ, ਜੋ ਪਰਮਾਤਮਾ ਨੂੰ ਜਾਣ ਗਿਆ ਤੇ ਪਰਮਾਤਮਾ ਦਾ ਸੁਭਾਅ ਪ੍ਰਾਪਤ ਕਰ ਲਿਆ, ਪਰਮਾਤਮਾ ਵਰਗੀ ਮਤ ਉਸਦੀ ਹੋ ਗਈ ਹੈ, ਹੁਣ ਇਹ ਕਮਜ਼ੋਰ ਨਹੀਂ ਰਹਿ ਗਏ, ਇਹ ਵੀ ਸ਼ਕਤੀਸ਼ਾਲੀ ਹੋ ਜਾਏ। ਉਹਨਾਂ ਸ਼ਕਤੀਆਂ ਨੂੰ 18 ਸਿੱਧੀ ਕਰਕੇ ਕਹਿੰਦੇ ਨੇ, ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ, ਸੂਕਸ਼ਮ ਹੋ ਜਾਣਾ, ਅਸਥੂਲ ਹੋ ਜਾਣਾ, ਜਿੱਥੇ ਚਾਹਣਾ ਉੱਥੇ ਪ੍ਰਗਟ ਹੋ ਜਾਣਾ, ਹਰ ਇੱਕ ਦੇ ਹਿਰਦੇ ਦੀ ਜੋ ਹੈ ਜਾਣ ਲੈਣਾ, ਇਸ ਤਰ੍ਹਾਂ ਵਿਦਵਾਨਾਂ ਨੇ ਗਿਣਤੀਆਂ ਕੀਤੀਆਂ ਨੇ 18। ਇਹ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ, ਉਹਦੇ ਪਿੱਛੇ ਛਾਏ ਦੀ ਤਰ੍ਹਾਂ ਚੱਲਦੀਆਂ ਨੇ, ਸਾਏ ਦੀਆਂ ਤਰ੍ਹਾਂ ਚੱਲਦੀਆਂ ਨੇ, ਜਿਹੜਾ ਹਰ ਵਕਤ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲੈਂਦਾ। ਇਸ ਦਾ ਮੈਂ ਖੁਲਾਸਾ ਕਰਾਂ, ਜੀਵਾਂ ਦਾ ਵਿਚਰਨ, ਜੀਵਾਂ ਦਾ ਭਰਮਣ ਤਿੰਨ ਥਾਵਾਂ ਵਿੱਚ ਹੋ ਸਕਦਾ ਹੈ, ਇਹਨੂੰ ਕਹਿੰਦੇ ਨੇ ਦੇਸ਼, ਕਾਲ, ਅਕਾਲ। ਦੇਸ਼, ਕਾਲ, ਅਕਾਲ, ਜਾਂ ਇਸ ਨੂੰ ਖੁੱਲ੍ਹੇ ਰੂਪ ਵਿੱਚ ਬਿਆਨ ਕਰਾਂ, ਦੇਸ਼ ਅਸਥਾਨ, ਕਾਲ समा अकाल परमात्मा। जीव तीन तरीके नाल जी सकते हैं, अस्थान देच, समय देच या फिर परमात्मा देच। देश काल अकाल तन नूं भजन दौड़न वास्ते ते तन नूं कुछ प्राप्त करन वास्ते ते तन नूं रहन वास्ते अस्थान चाहिदा है, देश चाहिदा है, जगह चाहिदी है। जगह तो बिना तन नहीं रह सकेगा, अस्थान ते चाहिदा है, स्पेस ते चाहिदा है। पंजवां तत् ही आकाश नो मनिया गया, अस्थान नो मनिया गया, स्पेस नो मनिया गया, जगह नो मनिया गया। काफी चिरां दी गल है, एक मुसलमान विद्वान ने मैनू आख्या कि पंज तत् भारत दे ऋषि मुनि कही जांदे ने, तत् ते चार ने। इस्लाम चार मनदा है, ईसाइयत भी चार मनदी है, मिडल ईस्ट दे मध्य पूर्व दे जिहड़े धर्म पैदा होए ने वो चार तत् मनदे ने, पंज तत् नहीं मनदे। वो मनदे ने धरती नूं, पवन नूं, पानी नूं ते अगन नूं। उस मुसलमान ने बड़े हौसले नाल, बड़ी हिम्मत नाल, पूरे विश्वास नाल मैनू आख्या, तन दे च पानी है मनदे आ, ते तन दे च अग भी है मनदे आ, तन दे च पवन भी है मनदे आ, ते तन मिट्टी दा पुतला मिट्टी भी है मनदे आ। तुसी दसो तन दे च आकाश कित्थे है? ये कोई तत् नहीं है, ये कोई तत् नहीं। ये भारत दे ऋषि मुनिया नूं भुलेखा लग गया, पंज तत् कही जांदे ने, तत् चार ने। मैं फिर अर्ज करा, कुछ धर्मां ने खास करके मध्य पूर्व दे जो पैदा होए मिडल ईस्ट दे, ओ चार तत् मनदे ने, पंज तत् नहीं मनदे। पंज तत् सनातन मत, जैन मत, बौद्ध मत, सिख मत मनदा। पंच तत् कर तुद सब श्रिष्ट साजी, कोई छेवां करियो जे किछ कीता हो। सारा पसारा पंज तत्तां दा। मैनू कहन लगे, तुसी दस सकदे हो शरीर दे अंदर आकाश कित्थे है? असी सबूत दे सकदे हां पानी है, अग है, पवन है, मिट्टी है। तुसी सबूत दे सकदे हो आकाश भी है? मैं जद उस मित्र नूं आख्या इन्हां चारां तत्तां नूं होण वास्ते, रहण वास्ते कोई अस्थान भी ते चाहिदा ना, स्पेस भी ते चाहिदी है। सागर है, पानी है, उन्हों होण वास्ते जगह भी ते चाहिदी है। सूरज है, सूरज नूं होण वास्ते अस्थान भी ते चाहिदा है। पवन नूं वगण वास्ते जगह भी ते चाहिदी है। धरती नूं होण वास्ते, मिट्टी नूं होण वास्ते अस्थान भी ते चाहिदा है। ये जो स्पेस है, ये जो आकाश है, ये पंजवा तत्व है, ये पंजवा तत्व है। इस पंजवें तत् दे अंदर ही चार तत् ने, ते जे पंजवा तत् ना होवे ते चार तत्तां दा ते कोई टिकाणा ही नहीं, किथे किथे ठहरणगे, ते धरती किथे होवेगी? इस सागर नूं होण वास्ते, सूरज नूं होण वास्ते, पवन नूं होण वास्ते, ते इन्हां शरीरां नूं होण वास्ते अस्थान ते चाहिदा है, जगह ते चाहिदी है, देश ते चाहिदा है। ये पंजवां तत्व है। फिर वो सोचदा रहा ते चुप कर गया। मुख्तसर मैं अर्ज करा, तन नूं होण वास्ते, कम कार करन वास्ते, भजन दौड़न वास्ते अस्थान चाहिदा है, देश चाहिदा है। मन अस्थान विच भजदा दौड़दा नहीं है। मन नूं देश नहीं चाहिदा, मन नूं अस्थान नहीं चाहिदा। मन भजदा है काल देश, काल देश। ਮਨ ਦੌੜਦਾ ਹੈ ਕਾਲ ਦੇ ਚ ਸਮੇਂ ਦੇ ਚ ਇੱਥੇ ਬੈਠੇ ਮਨ ਦੌੜ ਗਿਆ ਅਸਥਾਨ ਦੇ ਚ ਨਹੀਂ ਦੌੜਦਾ ਇਹ ਕਾਲ ਦੇ ਚ ਦੌੜਦਾ ਹੈ ਸਮੇਂ ਦੇ ਚ ਦੌੜਦਾ ਹੈ ਸਮੇਂ ਦੀ ਉਂਝ ਧਾਰਾ ਇੱਕੋ ਹੀ ਹੈ ਇੱਕੋ ਹੀ ਹੈ ਸਮਾਂ ਜਿਹਨੂੰ ਵਰਤਮਾਨ ਕਹਿ ਪਰ ਮੇਰੇ ਕਰਕੇ ਜੀਵਾਂ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ ਮੇਰਾ ਕੁਝ ਆਉਣ ਵਾਲਾ ਸਮਾਂ ਮੇਰਾ ਕੁਝ ਹੋਣ ਦਾ ਸਮਾਂ ਅਤੇ ਜੇ ਮੈਂ ਹੀ ਨਹੀਂ ਹਾਂ ਤਾਂ ਮੇਰਾ ਗੁਜ਼ਰਿਆ ਹੋਇਆ ਸਮਾਂ ਕੀ ਹੋਇਆ ਜੇ ਮੈਂ ਹੀ ਨਹੀਂ ਹਾਂ ਤਾਂ ਮੇਰਾ ਆਉਣ ਵਾਲਾ ਸਮਾਂ ਕੀ ਹੋਇਆ ਫਿਰ ਤਾਂ ਇੱਕੋ ਹੀ ਸਮਾਂ ਤਾਂ ਹੋਵੇਗਾ ਗੁਜ਼ਰਿਆ ਹੋਇਆ ਸਮਾਂ ਨਹੀਂ ਹੋਵੇਗਾ ਸਮਾਂ ਤਾਂ ਹੋਵੇਗਾ ਹੋਣ ਵਾਲਾ ਸਮਾਂ ਨਹੀਂ ਹੋਵੇਗਾ ਬਸ ਸਮਾਂ ਹੋਵੇਗਾ ਸਮੇਂ ਦੇ ਤਿੰਨ ਨਾਮ ਜੇ ਪੈ ਗਏ ਵਰਤਮਾਨ ਉਹ ਭੂਤਕਾਲ ਅਤੇ ਭਵਿਸ਼ ਕਰਕੇ ਵਰਨਾ ਸਮਾਂ ਇੱਕੋ ਹੀ ਹੈ ਇੱਕੋ ਹੀ ਹੈ ਔਰ ਸਮੇਂ ਦੇ ਇਹ ਤਿੰਨ ਰੂਪ ਵੀ ਮਨੁੱਖਾਂ ਦੀ ਦੁਨੀਆਂ ਦੇ ਚ ਨੇ ਪਸ਼ੂਆਂ ਦੀ ਦੁਨੀਆਂ ਚ ਨਹੀਂ ਹੈ ਉਹਨਾਂ ਦੀ ਇਤਨੀ ਯਾਦ ਸ਼ਕਤੀ ਹੀ ਨਹੀਂ ਹੈ ਕਿ ਉਹ ਭੂਤਕਾਲ ਦੇ ਚ ਜੀਵਨ ਅਤੇ ਭਵਿਸ਼ ਦੇ ਚ ਜੀਵਨ ਉਹ ਭੂਤਕਾਲ ਨੂੰ ਯਾਦ ਕਰਨ ਅਤੇ ਭਵਿਸ਼ ਨੂੰ ਯਾਦ ਕਰਨ ਇਹਨੂੰ ਧਾਰਮਿਕ ਵਿਦਵਾਨ ਇੰਝ ਕਹਿੰਦੇ ਨੇ ਯਾਦਾਂ ਭੂਤਕਾਲ ਦੀਆਂ ਆਉਂਦੀਆਂ ਨੇ ਚਿੰਤਾਵਾਂ ਭਵਿਸ਼ ਦੀਆਂ ਆਉਂਦੀਆਂ ਨੇ ਯਾਦਾਂ ਭੂਤਕਾਲ ਦੀਆਂ ਆਉਂਦੀਆਂ ਨੇ ਗੁਜ਼ਰੇ ਹੋਏ ਸਮੇਂ ਦੀਆਂ ਘਟਨਾਵਾਂ ਯਾਦ ਆ ਰਹੀਆਂ ਨੇ ਯਾਦ ਜਿਹੜਾ ਸਮਾਂ ਅਜੇ ਆਇਆ ਨਹੀਂ ਉਸਨੂੰ ਕਿਸ ਤਰ੍ਹਾਂ ਯਾਦ ਕਰ ਸਕਦਾ ਉਹਨੂੰ ਸੋਚ ਸਕਦਾ ਅਤੇ ਚਿੰਤਾ ਕਰ ਸਕਦਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਂਦੀਆਂ ਨੇ ਆਉਣ ਵਾਲੇ ਸਮੇਂ ਦੀ ਚਿੰਤਾ ਆਉਂਦੀ ਹੈ ਮਨ ਦੌੜਦਾ ਹੈ ਕਾਲ ਦੇ ਚ ਸਮੇਂ ਦੇ ਚ ਤਨ ਦੌੜਦਾ ਭਜਦਾ ਹੈ ਅਸਥਾਨ ਦੇ ਚ ਦੇਸ਼ ਦੇ ਚ ਦੇਸ਼ ਕਾਲ ਇੱਕ ਤੀਸਰੀ ਦੁਨੀਆ ਹੈ ਅਕਾਲ ਅਕਾਲ ਦੇ ਚ ਇਹ ਤਨ ਨਹੀਂ ਜਾ ਸਕਦਾ ਅਕਾਲ ਵਿੱਚ ਇਹ ਮਨ ਜਾ ਸਕਦਾ ਅਗਰ ਮਨ ਕਾਲ ਵਿੱਚ ਦੌੜ ਰਿਹਾ ਤਾਂ ਇਹ ਪਰਦੇਸ਼ ਵਿੱਚ ਭੱਜ ਰਿਹਾ ਮਨ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰ ਆਇਆ ਇਹ ਭੂਤਕਾਲ ਇਹ ਭਵਿਸ਼ ਸਭ ਪਰਦੇਸ਼ ਹੈ ਮਨ ਇਹ ਤੇਰਾ ਦੇਸ਼ ਨਹੀਂ ਹੈ ਇਹ ਤੇਰਾ ਅਸਥਾਨ ਨਹੀਂ ਹੈ ਇਸੋ ਨਿਕਲ ਕਿੱਥੇ ਜਾਵੇ ਮਨ ਅਕਾਲ ਦੇ ਕਾਲ ਸਮੇਂ ਨੂੰ ਕਹਿੰਦੇ ਨੇ ਕੋਈ ਪਰਮਾਤਮਾ ਦੀ ਦੁਨੀਆ ਇਸ ਸਮਾਂ ਨਹੀਂ ਹੈ ਵਕਤ ਨਹੀਂ ਇਹ ਤੇ ਕਦੀ ਕਦੀ ਸਾਨੂੰ ਵੀ ਬੋਧ ਹੋ ਜਾਂਦਾ ਕਿਧਰੇ ਆਨੰਦ ਚ ਬੈਠੇ ਹੋਈਏ ਰਸਤੇ ਚ ਬੈਠੇ ਹੋਈਏ ਇੱਕ ਘੰਟਾ ਇੰਝ ਲੰਘ ਜਾਂਦਾ ਹੈ ਜਿਵੇਂ ਇੱਕ ਮਿੰਟ ਦੁੱਖ ਦੇ ਚ ਬੈਠੇ ਹੋਈਏ ਬੇਚੈਨੀ ਦੇ ਚ ਬੈਠੇ ਹੋਈਏ ਇੱਕ ਮਿੰਟ ਇੰਝ ਲੰਘਦਾ ਹੈ ਜਿਵੇਂ ਇੱਕ ਘੰਟਾ ਇਹ ਤੇ ਰੋਜ਼ ਦਾ ਤਜਰਬਾ ਹੈ ਹਰ ਇੱਕ ਦਾ ਤਜਰਬਾ ਹੈ ਬੇਚੈਨੀ ਦੇ ਚ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ ਆਨੰਦ ਦੇ ਚ ਰਸ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਰਸ ਤੇ ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ ਅਕਾਲ ਦੇ ਸਮਾਂ ਕੋਈ ਨਹੀਂ ਤੋ ਇੰਝ ਕਹਿ ਲਓ ਇਹ ਤਿੰਨ ਥਾਵਾਂ ਵਿੱਚ ਮਨੁੱਖ ਹੋ ਸਕਦਾ ਹੈ ਅਸਥਾਨ ਦੇ ਚ ਸਮੇਂ ਦੇ ਚ ਕਾਲ ਦੇ ਚ ਤੇ ਅਕਾਲ ਦੇ ਚ ਪਸ਼ੂ ਕੇਵਲ ਜੀਵਦੇ ਨੇ ਅਸਥਾਨ ਦੇ ਚ ਦੇਸ਼ ਦੇ ਚ ਉਹ ਸਮੇਂ ਦੇ ਚ ਵੀ ਨਹੀਂ ਨਾ ਕੋਈ ਭੂਤਕਾਲ ਦੀਆਂ ਯਾਦਾਂ ਦਾ ਬੋਝ ਆਉਂਦਾ ਉਹਨਾਂ ਦੇ ਦਿਮਾਗ ਤੇ ਨਾ ਕੋਈ ਭਵਿਸ਼ ਦੀ ਚਿੰਤਾ ਹੁੰਦੀ ਹੈ, ਇਹਦੇ ਚ ਨਹੀਂ ਜੀਵਦੇ। ਅਗਰ ਭਵਿਸ਼ ਦੀ ਚਿੰਤਾ ਦੇ ਚ ਜੀਵਦੇ ਤੇ ਪੰਛੀ ਘੌਂਸਲਿਆਂ ਦੇ ਚ ਦਾਣਿਆਂ ਦਾ ਸਟਾਕ ਕਰ ਲੈਂਦੇ। ਬਈ ਭਵਿਸ਼ ਵਾਸਤੇ ਵੀ ਤੇ ਕੁਝ ਚਾਹੀਦਾ ਹੈ ਨਾ, ਭਵਿਸ਼ ਚ ਉਹਨਾਂ ਦਾ ਮਨ ਨਹੀਂ ਜਾਂਦਾ, ਇਤਨੀ ਸਮਰੱਥਾ ਨਹੀਂ ਹੈ, ਤੇ ਭੂਤ ਕਾਲ ਦੀਆਂ ਯਾਦਾਂ ਦੇ ਚ ਵੀ ਮਨ ਨਹੀਂ ਜਾਂਦਾ, ਇਤਨੀ ਸ਼ਕਤੀ ਨਹੀਂ ਹੈ, ਅਚੇਤਨ ਹੈ। ਦੇਸ਼ ਕਾਲ ਅਕਾਲ, ਤਨ ਦਾ ਜੀਵਣਾ ਦੇਸ਼ ਦੇ ਚ ਆਉਂਦਾ ਹੈ, ਅਸਥਾਨ ਦੇ ਚ ਆਉਂਦਾ ਹੈ, ਮਨ ਦਾ ਜੀਵਣਾ ਕਾਲ ਦੇ ਚ ਆਉਂਦਾ ਹੈ, ਸਮੇਂ ਦੇ ਚ ਆਉਂਦਾ ਹੈ। ਇਹ ਧਰਮ ਦੀ ਸਾਧਨਾ ਹੈ। ਤਨ ਨੂੰ ਤੇ ਅਸੀਂ ਅਸਥਾਨ ਔਰ ਸਮੇਂ ਦੇ ਚੋਂ ਨਹੀਂ ਕੱਢ ਸਕਦੇ, ਨਹੀਂ ਕੱਢ ਸਕਦੇ। ਸਮੇਂ ਦੇ ਚ ਬਣਿਆ, ਸਮੇਂ ਦੇ ਚ ਮਿਟੇਗਾ, ਰਹੇਗਾ ਸਮੇਂ ਵਿੱਚ, ਅਸਥਾਨ ਦੇ ਚ। ਰਾਖ ਬਣ ਜਾਏ, ਰਾਖ ਵਾਸਤੇ ਵੀ ਕੋਈ ਜਗ੍ਹਾ ਚਾਹੀਦੀ ਹੈ। ਖਾਕ ਬਣ ਜਾਏ, ਖਾਕ ਵਾਸਤੇ, ਕਬਰ ਵਾਸਤੇ ਵੀ ਕੋਈ ਜਗ੍ਹਾ ਚਾਹੀਦੀ। ਤਨ ਤੇ ਅਸਥਾਨ ਦੇ ਚ ਰਹੇਗਾ ਔਰ ਕਾਲ ਦੇ ਚ ਰਹੇਗਾ। ਮਨ ਇਹ ਕਾਲ ਦੇ ਚ ਰਹਿੰਦਾ ਤੇ ਧਰਮ ਦੀ ਸਾਧਨਾ ਹੈ, ਇਹਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਦੇ ਚ ਲੈ ਜਾਏ, ਬਸ ਇੰਨੀ ਗੱਲ ਹੈ। ਇਸੇ ਨੂੰ ਬੁੱਲੇ ਨੇ ਕਹਿ ਦਿੱਤਾ ਸੀ, ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰੋਂ ਲੈਣਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਜਿਸ ਦਿਨ ਕਿਸੇ ਦਾ ਮਨ ਕਾਲ ਚੋਂ ਨਿਕਲ ਕੇ ਅਕਾਲ ਦੇ ਚ ਪਹੁੰਚ ਜਾਂਦਾ ਹੈ, ਪਰਮ ਆਨੰਦ ਚ, ਉਹਨੂੰ ਜਿਹੜਾ ਸਭ ਤੋਂ ਵੱਡਾ ਪਛਤਾਪ ਆਉਂਦਾ, ਉਹ ਐਵੇਂ ਖੱਜਲ ਖੁਆਰ ਆਉਂਦੇ ਰਹੇ ਤੇ ਇਤਨਾ ਸੌਖਾ ਕੰਮ ਸੀ, ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਪਹੁੰਚਣੇ, ਇਹ ਤੇ ਐਵੇਂ ਟਕਰਾ ਮਾਰਦਾ, ਇਹਦੇ ਕੁਛ ਵੀ ਨਹੀਂ ਸੀ। ਔਰ ਜੋ ਕੁਛ ਕਰਦੇ ਰਹੇ ਹਾਂ ਉਹ ਗਲਤ ਕਰਦੇ ਰਹੇ ਹਾਂ, ਗਲਤ ਕਰਨ ਨੇ ਥਕਾਇਆ, ਗਲਤ ਕਰ ਕਰਕੇ ਟੁੱਟ ਗਏ। ਜਿਹਦੇ ਉੱਤੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਘਰ ਦੇ ਚ ਅੰਧੇਰਾ ਸੀ ਤੇ ਪਤੀ ਪਤਨੀ ਨੇ ਸੋਚਿਆ ਕਿਵੇਂ ਕੱਟੀਏ, ਚਲੋ ਇਹਨੂੰ ਕਹਿੰਦੇ ਹਾਂ ਤੂੰ ਨਿਕਲ ਜਾ। ਦੋਵੇਂ ਉੱਚੀ ਉੱਚੀ ਆਵਾਜ਼ ਚ ਕਹਿਣ ਲੱਗੇ, ਅੰਧੇਰੇ ਤੂੰ ਨਿਕਲ ਜਾ ਸਾਡੇ ਘਰੋਂ, ਨਿਕਲ ਜਾ। ਨਹੀਂ ਨਿਕਲਿਆ। ਪਤਨੀ ਕਹਿੰਦੀ ਹੈ ਡਾਂਗ ਚੁੱਕ ਲਓ, ਕੁੱਟੋ ਇਹਨੂੰ, ਮਾਰੋ, ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਹੈ। ਦੋਹਾਂ ਨੇ ਡਾਂਗਾਂ ਚੁੱਕ ਲਈਆਂ, ਮਾਰਨ ਲੱਗੇ, ਮਾਰਦਿਆਂ ਮਾਰਦਿਆਂ ਹੱਥ ਥੱਕ ਗਏ, ਟੁੱਟ ਗਏ। ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੀ, ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ, ਇਹ ਧੁੱਲਣ ਨਾਲ ਨਿਕਲੇਗਾ, ਧੁਲਾਈ ਕਰ ਦੇਣੇ ਆ। ਤੂੰ ਪਾਣੀ ਪਾਉਣ ਲੱਗੇ ਤੇ ਝਾੜੂ ਮਾਰਨ ਲੱਗੇ, ਚਲੋ ਇਹਨੂੰ ਇੰਜ ਬਾਹਰ ਕੱਢਦੇ ਆ। ਡੋਲ ਡੋਲ ਕੇ ਪਾਣੀ ਵੀ ਥੱਕ ਗਏ, ਝਾੜੂ ਦੇ ਕੇ ਵੀ ਥੱਕ ਗਏ, ਹਨੇਰਾ ਤੇ ਨਾ ਨਿਕਲੇ, ਡਾਂਗਾਂ ਮਾਰ ਮਾਰ ਕੇ ਵੀ ਥੱਕ ਗਏ, ਟੁੱਟ ਗਏ, ਅੰਧੇਰਾ ਤੇ ਨਾ ਨਿਕਲਿਆ, ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ, ਗਲਾ ਪਾੜ ਪਾੜ ਕੇ ਵੀ ਥੱਕ ਗਏ, ਔਰ ਗਲਾ ਬੈਠ ਗਿਆ, ਅੰਧੇਰਾ ਤੇ ਨਾ ਨਿਕਲਿਆ। ਇੱਕ ਸੰਤ ਲੰਘੇ ਜਾ ਰਹੇ ਸਨ, ਉਹਨਾਂ ਨੇ ਇਹਨਾਂ ਦੇ ਘਰ ਵਿੱਚ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ, ਕੀ ਕਰ ਰਹੇ ਹੋ? ਅੰਧੇਰੇ ਨੂੰ ਕੱਢ ਰਿਹਾ, ਕੱਢਦਿਆਂ ਕੱਢਦਿਆਂ ਥੱਕ ਗਿਆ। ਬੜਾ ਤਾਕਤਵਰ ਹੈ, ਬੜਾ ਸ਼ਕਤੀਸ਼ਾਲੀ ਹੈ, ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ, ਡਾਂਗਾਂ ਮਾਰੀਆਂ ਇਹਨੂੰ, ਇਹ ਡਾਂਗਾਂ ਨਾਲ ਵੀ ਨਹੀਂ ਨਿਕਲੇ। ਬੜੀ ਧੁਲਾਈ ਕੀਤੀ ਹੈ, ਇਹਦੀ ਬੁਹਾਰੀ ਦਿੱਤੀ ਹੈ, ਇਹ ਉਦੋਂ ਵੀ ਨਹੀਂ ਨਿਕਲਿਆ। ਥੱਕ ਗਿਆ ਸੀ, ਟੁੱਟ ਗਿਆ ਸੀ। ਉਸ ਸੰਤ ਨੇ ਜੇਬ ਚੋਂ ਮੋਮਬੱਤੀ ਕੱਢੀ, ਇੰਜ ਜਲਾਈ, ਗਿਆ ਅੰਧੇਰਾ। ਇੰਨਾ ਸੌਖਾ ਕੰਮ, ਗਿਆ ਅੰਧੇਰਾ। ਨਾ ਡਾਂਗਾਂ ਮਾਰਨੀਆਂ ਪਈਆਂ, ਨਾ ਧੁਲਾਈ ਕਰਨੀ ਪਈ, ਨਾ ਉੱਚਾ ਉੱਚਾ ਕੂਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ, ਅੰਧੇਰਾ ਤੇ ਚਲਾ ਗਿਆ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ, ਜਿਵੇਂ ਗਿਆਨ ਦਾ ਪਾਠ ਕਰੀਏ, ਪਰਮਾਤਮਾ ਦੇ ਉਹ ਬੋਲ ਜਿਹਦੇ ਚ ਪਰਮਾਤਮਾ ਦਾ ਨਾਮ ਹੈ, ਗਿਆਨ ਹੈ, ਦੁਹਰਾਈਏ, ਪਾਪ ਚਲੇ ਜਾਂਦੇ ਨੇ, ਦੁੱਖ ਚਲੇ ਜਾਂਦੇ ਨੇ। ਬੜੇ ਧਿਆਨ ਨਾਲ ਸੁਣਨਾ ਹੈ ਦੋ ਪੰਕਤੀਆਂ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਹੈ, ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ। ਤੇ ਤੁਸੀਂ ਆਖੋਗੇ, ਪਾਠ ਤੇ ਅਸੀਂ ਬੜੇ ਕੀਤੇ ਨੇ, ਕਰ ਰਹੇ ਹਾਂ, ਖੇਡ ਤੇ ਨਹੀਂ ਬਣਦੇ, ਖੇਡ ਤੇ ਨਹੀਂ ਬਣਦੇ। ਇਹਦੇ ਚ ਦੱਸ ਦਿੱਤਾ ਹੈ, ਇੱਕ ਸ਼ਬਦ ਲਿਵ ਲਾ, ਲਿਵ ਜੁੜ ਕੇ ਪਾਠ ਕਰੇ, ਸੁਰਤ ਨੂੰ ਜੋੜ ਕੇ ਪਾਠ ਕਰੇ, ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ। ਵੱਟ ਹੋਵੇ ਤੇਲ ਹੋਵੇ ਤਾਂ ਦੀਵਾ ਜਲਦਾ ਹੈ, ਨਿਰੀ ਵੱਟ ਹੈ ਤਾਂ ਵੀ ਨਹੀਂ ਜਲੇਗਾ, ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ। ਦੋਵਾਂ ਦਾ ਸੰਯੋਗ ਚਾਹੀਦਾ, ਸ਼ਬਦ ਸੁਰਤ ਦਾ ਸੰਯੋਗ ਚਾਹੀਦਾ। ਕਿਸੇ ਦੇ ਚ ਜਨਮ ਲੱਗ ਜਾਂਦੇ ਨੇ, ਇਹਦੇ ਚ ਬੜਾ ਸਮਾਂ ਲੱਗ ਜਾਂਦਾ, ਸਾਧਨਾ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਖੇਡ ਤੇ ਇਤਨੀ ਹੈ, ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਇਧਰੋਂ ਲਾਣਾ। ਜਿਸ ਦਿਨ ਇਹ ਦੀਵਾ ਜਲ ਪੈਂਦਾ, ਉਦੋਂ ਹਾਸੋਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ, ਐਵੇਂ ਸਮਾਂ ਅਜਾਈ ਗਵਾਇਆ, ਐਵੇਂ ਜ਼ਿੰਦਗੀ ਅਜਾਈ ਗਵਾਈ। ਇਹ ਤੇ ਇਤਨਾ ਸੌਖਾ ਕੰਮ ਸੀ। ਬੜੇ ਧਿਆਨ ਨਾਲ ਸੁਣਨਾ, ਜਿਤਨਾ ਸੌਖਾ ਕੰਮ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਸੌਖਾ ਹੋਰ ਕੋਈ ਕੰਮ ਨਹੀਂ। ਤੇ ਜਿਤਨਾ ਔਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਔਖਾ ਵੀ ਹੋਰ ਕੋਈ ਨਹੀਂ। ਦੋਵੇਂ ਗੱਲਾਂ, ਦੋਵਾਂ ਗੱਲਾਂ ਜਦ ਤੱਕ ਸਮਝ ਨਹੀਂ, ਵਿੰਦ ਨਹੀਂ, ਜਾਣਨਾ ਨਹੀਂ, ਬ੍ਰਹਮ ਬਿੰਦੇ, ਜਿੰਨੇ ਚਿਰ ਤੱਕ ਬ੍ਰਹਮ ਦਾ ਬਿੰਦ ਨਹੀਂ ਹੈ, ਜਾਣਨਾ ਨਹੀਂ ਹੈ, ਸਮਝ ਨਹੀਂ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ। ਗਲਤੀ ਤੇ ਗਲਤੀ ਕਰੀ ਜਾਏਗਾ, ਕਿਉਂ? ਸਮਝ ਨਹੀਂ ਹੈ। ਬੁਲਾਵੜੇ ਭੁੱਲੀ, ਭੁੱਲ ਭੁੱਲ ਪੱਛੋ ਤਾਣੀ, ਭੁੱਲਾਂ ਕਰਦਾ ਜਾਏਗਾ, ਭੁੱਲਾਂ ਕਰਦਾ ਜਾਏਗਾ। ਭੁੱਲਾਂ ਮਨੁੱਖ ਕਰਦਾ ਹੈ, ਗਲਤੀਆਂ ਮਨੁੱਖ ਕਰਦਾ ਹੈ, ਸਮਾਜ ਦੇ ਨਾਂ ਤੇ, ਰਾਜਨੀਤੀ ਦੇ ਨਾਂ ਤੇ, ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਨੇ। ਇਹਨੂੰ ਇੰਜ ਕਹਿ ਲਓ, ਰਾਜਨੈਤਿਕ ਗਲਤੀਆਂ, ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰੱਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆਂ ਚ, ਗਲਤੀਆਂ ਹੀ ਗਲਤੀਆਂ। ਹੁਣ ਇਹਨਾਂ ਗਲਤੀਆਂ ਦੀ ਛਾਣ ਬੀਣ ਕਰੀਏ, ਕਿਤਨੇ ਗਲਤ ਕਰਮ ਹਰ ਮਜ਼ਹਬ ਦੇ ਚੱਲ ਰਹੇ, ਫਜ਼ੂਲ ਚੱਲ ਰਹੇ, ਨਿਕੰਮਾ ਬਹੁਤ ਚੱਲ ਰਹੇ। ਡਾਂਗਾਂ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੂੰ, ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹਨੇਰੇ ਨੂੰ, ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ। ਧੁੱਲਦਾ ਨਹੀਂ, ਥੱਕਦੇ ਨੇ, ਟੁੱਟਦੇ ਨੇ, ਫਿਰ ਕਹਿ ਦਿੰਦੇ ਨੇ ਸਾਡੇ ਵੱਸ ਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ, ਅਸੀਂ ਤੇ ਥੱਕ ਗਏ, ਅਸੀਂ ਤੇ ਥੱਕ ਗਏ। ਧਰਮ ਦੀ ਦੁਨੀਆਂ ਚ ਇਹੀ ਕਹਿੰਦੇ ਨੇ, ਕਰ ਕਰਕੇ ਤੇ ਥੱਕ ਗਏ। ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ, ਜਿਤਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਰੂਹੇ ਜ਼ਮੀਨ ਤੇ, ਇਤਨਾ ਸੌਖਾ ਕੋਈ ਕੰਮ ਨਹੀਂ ਹੈ। ਕੋਈ ਵੀ ਚੀਜ਼ ਇੱਕ ਸੈਕਿੰਡ ਵਿੱਚ ਨਹੀਂ ਮਿਲ ਸਕਦੀ। ਇੱਕ ਬਹੁਤ ਵੱਡਾ ਮਕਾਨ ਬਣਾਉਣਾ ਹੈ, ਇੱਕ ਸੈਕਿੰਡ ਦੇ ਚ ਬਣ ਸਕਦਾ। ਇੰਜੀਨੀਅਰ ਬਣਨਾ, ਵਕੀਲ ਬਣਨਾ, ਡਾਕਟਰ ਬਣਨਾ, ਇੱਕ ਸੈਕਿੰਡ ਦੇ ਚ ਮੈਂ ਬਣ ਸਕਦਾ। 18-20 ਸਾਲ ਪੜ੍ਹਾਈ ਤੇ ਕਰਨੇ ਪੈ ਗਏ, ਪ੍ਰਾਇਮਰੀ ਸਕੂਲ, ਹਾਈ ਸਕੂਲ, ਫਿਰ ਕਾਲਜ, ਫਿਰ ਮੈਡੀਕਲ ਕਾਲਜ, ਉੱਥੇ ਪੜ੍ਹਾ। ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਉਣਾ ਪਏਗਾ ਤਾਂ ਕਿਧਰੇ ਮੈਂ ਇੰਜੀਨੀਅਰ ਬਣਾਂਗਾ, ਡਾਕਟਰ ਬਣਾਂਗਾ। ਕਿਆ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਚ ਹੋ ਸਕਦੀ ਹੈ? ਭਾਵੇਂ ਆਵਾਜ਼ ਤੋਂ ਵੀ ਤਿੱਖੇ ਹੈ, ਹਵਾਈ ਜਹਾਜ਼ ਬਣ ਚੁੱਕੇ ਨੇ, ਪਰ ਫਿਰ ਵੀ ਇੱਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਨੇ, ਲੱਗਦੇ ਹੀ ਨੇ, ਭਾਵੇਂ ਹਵਾਈ ਜਹਾਜ਼ ਨੇ। ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ। ਇੱਕ ਸੈਕਿੰਡ ਦੇ ਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ। ਇੱਕ ਸੈਕਿੰਡ ਦੇ ਚ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਪਰਮਾਤਮਾ ਇੱਕ ਸੈਕਿੰਡ ਦੇ ਚ, ਇੱਕ ਸੈਕਿੰਡ, ਇੱਕ ਚਿੱਤ ਜੈ ਇੱਕ ਛਿੰਨ ਤੇ ਆਇਓ। ਚਿੱਤ ਇੱਕ ਹੋ ਗਿਆ, ਦੁਫਾੜ ਨਹੀਂ ਹੈ। ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚਾਹੇ ਭਵਿਸ਼ ਦੀ ਚਿੰਤਾ ਚ, ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ, ਮਨ ਇੱਕ ਹੋ ਗਿਆ। ਇੱਕ ਸ਼ਬਦ ਲਿਵਲਾ ਹੈ, ਇਹ ਪ੍ਰਾਪਤੀ ਇੱਕ ਸੈਕਿੰਡ ਦੇ ਚ ਹੋ ਜਾਂਦੀ। ਹੁਣ ਤੁਸੀਂ ਦੱਸੋ, ਮਹਾ ਆਨੰਦ, ਮਹਾ ਸ਼ਕਤੀ, ਮਹਾ ਰਸ, ਜੀਵਨ ਦਾ ਸਾਰ ਇੱਕ ਸੈਕਿੰਡ ਦੇ ਚ ਪ੍ਰਾਪਤ ਹੁੰਦਾ ਹੈ, ਇੱਕ ਸੈਕਿੰਡ ਦੇ ਚ। ਮਨ ਸਮੇਂ ਦੇ ਚ ਭਟਕਦਾ ਰਹਿੰਦਾ, ਕਾਲ ਦੇ ਚ ਭਟਕਦਾ ਰਹਿੰਦਾ, ਪਤਾ ਨਹੀਂ ਕਿਤਨੇ ਜਨਮਾਂ ਤੋਂ ਭਟਕ ਰਿਹਾ, ਔਰ ਉੱਕੀ ਨਹੀਂ ਟਿਕਦਾ। ਨਾ ਪਾਠ ਕਰਦਿਆਂ ਟਿਕਦਾ, ਨਾ ਸਤਸੰਗ ਦੇ ਚ ਟਿਕਦਾ, ਨਾ ਦੁਕਾਨ ਤੇ ਟਿਕਦਾ, ਨਾ ਪਰਿਵਾਰ ਦੇ ਚ। ਹਰ ਵਕਤ ਦੁਫਾੜ ਆਉਂਦਾ, ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ। ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ, ਭਵਿਸ਼ ਦੇ ਚਲਾ ਗਿਆ। ਮਸਤਕ ਦੱਸ ਦਿੰਦਾ ਹੈ ਹੁਣ ਭੂਤਕਾਲ ਦੀਆਂ ਯਾਦਾਂ ਦੇ ਚ। ਚਲੋ ਇਹਦਾ ਵੀ ਥੋੜਾ ਖੁਲਾ ਸਮੇਂ ਰੱਖਦੇ ਹਾਂ। ਯਾਦਾਂ ਦੇ ਚ ਕੀ ਆਉਂਦਾ ਹੈ, ਕੀ ਆਉਂਦਾ ਹੈ, ਕਿਉਂ ਭੂਤਕਾਲ ਦੀਆਂ ਯਾਦਾਂ ਚਲਾ ਜਾਂਦਾ? ਗੁਜ਼ਰੇ ਹੋਏ ਸਮੇਂ ਦੇ ਚ ਕੁਛ ਮਿਲਿਆ ਸੀ, ਕੁਛ ਮਨ ਭਾਉਂਦਾ ਮਿਲਿਆ ਸੀ, ਜੋ ਮਨ ਨੇ ਚਾਹਿਆ ਸੀ ਮਿਲ ਗਿਆ ਸੀ, ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ। ਯਾਦ ਆਉਂਦੀ ਹੈ, ਉਹ ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ। ਮਿਲਦੀ ਹੈ ਜਵਾਨੀ, ਚਲੀ ਜਾਂਦੀ ਹੈ, ਮਿਲਦਾ ਹੈ ਜੀਵਨ, ਚਲਾ ਜਾਂਦਾ, ਤਾਂ ਬਾਕੀ ਕੀ ਹਮੇਸ਼ਾ ਰਹੇਗਾ? ਮਿਲਿਆ ਹੈ ਜੀਵਨ, ਚਲਾ ਜਾਏਗਾ, ਮਿਲੀ ਜਵਾਨੀ, ਚਲੀ ਜਾਏਗੀ। ਇਸ ਵਾਸਤੇ ਧਰਮ ਕਹਿੰਦਾ ਕੋਈ ਮਿਲੇ ਨੇ ਸੁੱਖ ਚਲੇ ਜਾਣਗੇ, ਨਹੀਂ ਰਹਿਣਗੇ। ਹੋਇਆ ਇਹ ਦਿਨ, ਨਹੀਂ ਰਹੇਗਾ, ਰਾਤ ਆ ਜਾਏਗੀ। ਹੋਈ ਹੈ ਰਾਤ, ਨਹੀਂ ਰਹੇਗੀ, ਦਿਨ ਹੋ ਜਾਏਗਾ। ਜੀਵਨ ਭਰ ਸੁੱਖ ਦੁੱਖ ਦੇ ਚ ਬਦਲਦੇ ਰਹਿਣਗੇ, ਦੁੱਖ ਸੁੱਖ ਦੇ ਚ ਬਦਲਦਾ ਰਹੇ ਜੀਵਨ ਭਰ। ਦੁੱਖ ਸੁੱਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ, ਸੁੱਖ ਦੁੱਖ ਦੇ ਚ ਨਾ ਬਦਲੇ, ਇਹ ਮਨੁੱਖ ਦੀ ਮੰਗ ਨਹੀਂ ਹੈ। ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ, ਪਰ ਦਿਨ ਰਾਤ ਦੇ ਚ ਨਾ ਬਦਲੇ, ਇਹ ਕਿਸ ਤਰ੍ਹਾਂ ਹੋ ਸਕਦਾ? ਇੱਕ ਦੇ ਚ ਤੂੰ ਤਬਦੀਲੀ ਚਾਹੁੰਦਾ, ਦੂਜੇ ਚ ਨਹੀਂ ਚਾਹੁੰਦਾ। ਮੌਸਮੇ ਬਹਾਰ ਹੈ, ਫਿਰ ਮੌਸਮੇ ਖਿਜ਼ਾਂ ਹੈ, ਪਤਝੜ ਦੀ ਰੁੱਤ ਹੈ, ਦਿਨ ਹੈ, ਰਾਤ ਹੈ। ਭੂਤਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ ਹੋਰ ਕੁਛ ਨੇ। ਕੁਛ ਮਿਲਿਆ ਸੀ ਮਨ ਬਾਉਂਦਾ, ਬੜਾ ਮਨ ਖੁਸ਼ ਹੋਇਆ ਸੀ, ਯਾਦ ਆਉਂਦਾ, ਫਿਰ ਵਿਛੜ ਗਿਆ। ਕੁਛ ਵੀ ਵਿਛੜ ਗਿਆ, ਸੱਜਣ ਵਿਛੜ ਗਿਆ, ਮਿੱਤਰ ਵਿਛੜ ਗਿਆ, ਧਨ ਸੰਪਦਾ ਚਲੀ ਗਈ, ਮਾਣ ਮਰਿਆਦਾ ਚਲੀ ਗਈ, ਇੱਜ਼ਤ ਚਲੀ ਗਈ, ਪ੍ਰਤਿਸ਼ਠਾ ਚਲੀ ਗਈ, ਪ੍ਰਭਤਾ ਚਲੀ ਗਈ। ਮਹਿਰਜ ਕਰਾਂ, ਕੁਛ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ, ਨਹੀਂ। ਜੋ ਸਮੇਂ ਵਿੱਚ ਮਿਲਿਆ ਸਮਾਂ ਖੋ ਲਵੇਗਾ। ਜੋ ਇਸ ਤਰ੍ਹਾਂ ਜਾਣਦਾ ਉਹ ਸੰਸਾਰ ਨੂੰ ਜਾਣਦਾ ਹੈ, ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ, ਇਹ ਸੰਸਾਰ ਦਾ ਨਿਯਮ ਹੈ। ਸਮੇਂ ਵਿੱਚ ਜੋ ਮਿਲਦਾ ਸਮਾਂ ਖੋ ਲੈਂਦਾ, ਸਦਾ ਨਹੀਂ ਰਹਿਣ ਦੇਣਾ, ਨਹੀਂ ਰਹਿਣ ਦੇਣਾ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ, ਫਿਰ ਖੋ ਗਿਆ ਗਮ ਯਾਦ ਆਉਂਦਾ, ਦੁੱਖ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ? ਦਿਨ ਤੇ ਰਾਤ। ਯਾਦਾਂ ਵਿੱਚ ਕੀ ਆਉਂਦਾ? ਦੁੱਖ ਤੇ ਸੁੱਖ। ਹੋਰ ਕੀ ਆਉਂਦਾ? ਹੋਰ ਕਿਸ ਨੂੰ ਯਾਦ ਕਰਦੇ ਹੋ? ਸਾਰੀ ਦੁਨੀਆ ਸੁੱਖਾਂ ਨੂੰ ਯਾਦ ਕਰਦੀ ਹੈ, ਦੁੱਖਾਂ ਨੂੰ ਯਾਦ ਕਰ, ਦੁੱਖ ਵੀ ਯਾਦ ਆਉਂਦਾ। ਬਲਕਿ ਕੁਛ ਮਨੋ ਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ, ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ। ਮੇਰੇ ਨਾਲ ਇੱਕ ਸੱਜਣ ਸਨ, ਉਹ ਵਾਰ ਵਾਰ ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ, ਇੱਧਰ ਉੱਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹਦੇ ਲਿਆ। ਪੰਜ ਸੱਤ ਦਿਨ ਇਸ ਤਰ੍ਹਾਂ ਹੋਇਆ, ਮੈਂ ਕਿਹਾ ਤੁਹਾਡੇ ਕੋਈ ਮਿੱਤਰ ਵੀ ਹੋਣਗੇ, ਮਿੱਤਰ ਦੀ ਗੱਲ ਨਹੀਂ ਕਰਦੇ, ਥੋੜ੍ਹੀ ਬਹੁਤ ਕਰਦੇ, ਫਿਰ ਦੁਸ਼ਮਣ ਦੀ ਗੱਲ, ਫਿਰ ਦੁਸ਼ਮਣ ਦੀ ਗੱਲ। ਵਾਰ ਵਾਰ ਜੋ ਮਨੋ ਚਿੰਤਕ ਕਹਿੰਦੇ ਨੇ, ਇਹਦਾ ਮੈਂ ਪ੍ਰਤੱਖ ਰੂਪ ਦੇਖਿਆ, ਇਤਨਾ ਸੁੱਖ ਯਾਦ ਨਹੀਂ ਆਉਂਦਾ ਜਿਤਨੇ ਦੁੱਖ ਯਾਦ ਆਉਂਦੇ, ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਕਾਰਨ, ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦਿੰਦਾ, ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦਿੰਦਾ ਜਿਤਨਾ ਦੁਸ਼ਮਣ ਗਹਿਰੀ ਚੋਟ ਪਹੁੰਚਾ ਜਾਂਦਾ। ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਣ ਯਾਦਾ ਯਾਦ ਆਉਂਦਾ, ਸੁੱਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ। ਵਿਦਵਾਨ ਕਹਿੰਦੇ ਨੇ ਸੁੱਖ ਤੇ ਉਥਲੇ ਨੇ, ਉੱਪਰ ਉੱਪਰ ਨੇ, ਉਥਲਾ ਪਾਣੀ ਹੈ, ਦੁੱਖ ਬਹੁਤ ਗਹਿਰਾ ਪਾਣੀ ਹੈ। ਇਹਦੇ ਉੱਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇੰਜ ਵਿਅਕਤ ਕੀਤਾ ਹੈ, ਮਨੁੱਖ ਹੱਸ ਰਿਹਾ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ, ਬਸ ਹਾਸਾ ਬੰਦ ਹੋ ਜਾਂਦਾ, ਇਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦੀ, ਇਕਦਮ ਰੁਕ ਜਾਂਦਾ। ਪਰ ਕੋਈ ਰੋ ਰਿਹਾ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ, ਮਿੱਤਰ ਦਾ ਵਿਛੋੜਾ, ਪੁੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਸਿਹਤ ਦਾ ਵਿਛੋੜਾ, ਇੱਜ਼ਤ ਮਾਣ ਮਰਿਆਦਾ ਦਾ ਵਿਛੋੜਾ। ਵਿਛੋੜਾ ਤੜਪਾਏਗਾ, ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ, ਰੋਣਾ ਇਕਦਮ ਨਹੀਂ ਥੰਮਦਾ, ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ। ਇਹ ਵੀ ਮੈਂ ਹਾਸੇ ਦੀ ਹੈ, ਹੱਸ ਰਿਹਾ ਨਾ ਹੱਸ, ਇੰਨਾ ਕਹਿਣ ਨਾਲ ਹੀ ਹਾਸਾ ਬੰਦ। ਰੋ ਰਿਹਾ ਦਸ ਬੰਦੇ ਉਹਨੂੰ ਚੁੱਪ ਕਰਾਉਂਦੇ, ਨਾ ਰੋ, ਨਾ ਰੋ, ਨਾ ਰੋ। ਰੋਣਾ ਇਕਦਮ ਬੰਦ ਨਹੀਂ ਆਉਂਦਾ, ਥੰਮਤੇ ਥੰਮਤੇ ਥਮੇਗੇ ਆਸੂ, ਰੋਣਾ ਹੈ ਕੋਈ ਹੱਸੀ ਨਹੀਂ ਹੈ। ਇਹ ਹਾਸਾ ਥੋੜੀ ਹੈ ਕਿ ਮੈਂ ਇਕਦਮ ਰੋਕ ਲਵਾਂ, ਰੋਣਾ ਹੈ, ਵਕਤ ਲੱਗੇਗਾ। ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁੱਖ ਇਤਨੇ ਗਹਿਰੇ ਨਹੀਂ ਨੇ, ਦੁੱਖ ਬਹੁਤ ਗਹਿਰਾਈ ਨਾਲ ਚੋਟ ਪਹੁੰਚਾ ਜਾਂਦੇ ਨੇ। ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ ਮੂਲ ਰੂਪ ਵਿੱਚ, ਜਾਂ ਸੁੱਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ। ਜਾਂ ਮਨੁੱਖ ਦੁੱਖ ਨੂੰ ਯਾਦ ਕਰਦਾ, या सुख नो, मन चला जांदा है गुजरे हुए समय दे, या इंज कह लो मन चला जांदा है दुखां दे सुखां दे। फिर मन चला जांदा है आने वाले समय च, आने वाले समय दी चिंता, हुण जेड़ा मेरे कोल सुख है किधरे चला ना जाए, चिंता चिंता अचिंता। हुण जो कुछ मैं चाहना ऐसा ना वे ना मिले, चिंता। मन चला जांदा है चिंता देच, मन चला जांदा है दुख सुख देच। धर्म दी साधना है मन नु दुख सुख दे चो कढ़ना, मन नु चिंता दे चो कढ़ना। ये किस तरह निकले? एक शब्द लेवला और कोई तरीका नहीं, कोई तरीका ही नहीं है। ते लेव लान लगया कोई घंटा लगता है, आठ घंटे लगते हैं, एक सैकंड, एक सैकंड। अंधेरे नु बजान लगया सालां बदी चाहिए ने, नहीं 50 साल का भी अंधेरा किसे कमरे दे चे एक सैकंड दे नसाया जा सकता है, बजाया जा सकता है। कई जन्मों के पाप दुख संताप ने एक सैकंड दे खत्म किए जा सकते। हुण मैं फिर दोहरावा, अभ्यासी लोग जरूर पकड़ लेंगे, जितना सौखा है कम परमात्मा नु प्राप्त करना, संसार दे किसी भी चीज नु प्राप्त करना इतना सौखा नहीं, इतना सौखा नहीं, औखा है। मेहनत करनी पैंदी है, कड़ी मेहनत करनी पैंदी है, ता जाके कुछ प्राप्त होंदा है। बहुत सौखा है परमात्मा नु प्राप्त करना, संसार दे कुछ प्राप्त करना होवे एक क्षण दे नहीं मिलता, नहीं मिलता। बड़ा समा लगता है ते बड़े यतन करने पैंदे, बहुत वक्त लगता है। जितना सौखा है परमात्मा नु प्राप्त करना, इतना होर कोई सौखा नहीं। ताई ते बुल्ला कह रहे हैं, बुलिया रब दा की पाणा, ऐ केड़ी गल है, ऐ कोई औखी गल है? इंज कह रहे हैं, बुलिया रब दा की पाणा, इधरों पुटना ते इधरों लाना, इन्नी ते गल है। पर इधरों पुटन लगया उधरों लान लगया, पता नहीं कितने जीवन लग जाते ने, कितने जन्म लग जाते, पुटिया ही नहीं जाता कई दफा, ते मन उखड़दा ही नहीं। कोशिश करिए दुख दी याद विच ऐ मन तो निकल, नहीं निकल। आवाजा मारदे ने मेरे पातशाह, मेरे मन परदेसी वे प्यारे आओ घरे, ए काल तेरा घर नहीं अकाल तेरा घर है। पर मनुख हिम्मत नहीं करदा, मैनू जद मिलदे ने, ठीक है बाबा अतर सिंह जी होए, साडी किस्मत च किथे है, होए बाबा करम सिंह मर जो है मरदान वाले, संत भगत सिंह, बाबा भाग सिंह, होए मान लेंदे, साड़ी किस्मत च किथे। बोड़ दा बीज छोटा जया ते उनू बोड़ दे दरखत दे कोलों ले जाइए ते आखिए तू भी ये दरख्त हो सकदा, हो सकदा। ते बीज ए आखे साड़ी किस्मत च किथे, असी किथे हो सकदे। एक बीज ही दरख्त होया। किसे ने अपने बीज नु बोया है शब्द दी धरती दे च, दरख्त हो गया है, सायादार हो गया है, फुलदार हो गया है, फलां वाला हो गया है। किसे ने बीज बोया ही नहीं, अपने हाथे च रखिया की बोना, बड़ी मेहनत है, बड़ी मेहनत है। एक बीज ही ते कोल है, ए भी गवा दई है, ए भी गवा दई है। फिर साड़ी किस्मत दे च किथे है, इन्ने गुनाह कीते ने, इतने पाप कीते ने। यकीन जानो अगर सही मेहने का कोई ब्रह्म ज्ञानी होवेगा, उन्हें थानू यही कहना है, ਉੱਥੋਂ ਆਪਣੇ ਪਾਪਾਂ ਨੂੰ ਯਾਦ ਨਾ ਕਰ, ਪਤਤ ਪਾਵਨ ਨੂੰ ਯਾਦ ਕਰ। ਧੋਬੀ ਧੋਵੇ ਬਿਰੇ ਬਿਰਾਤਾ ਰਾਮ ਨਾਮ ਵਾਕਾ ਮਨ ਰਾਤਾ, ਗੁਰੂ ਤੇ ਧੋਬੀ ਜੈ ਤੂੰ ਦੇ ਉਹਨੂੰ ਕੱਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ, ਤੂੰ ਦੇ ਤੇ ਸਹੀ ਇੱਕ ਸੈਕਿੰਡ ਦੇ ਸਾਫ ਕਰ ਦੇ, ਤੂੰ ਅਰਪਣ ਤੇ ਕਰ। ਹਿੰਮਤ ਨਹੀਂ ਬਜਦੀ, ਇੰਨੇ ਗੁਨਾਹ ਇੰਨੀਆਂ ਗਲਤੀਆਂ ਕੀਤੀਆਂ ਨੇ, ਸਾਡੀ ਕਿਸਮਤ ਚ ਕਿੱਥੇ ਬ੍ਰਹਮ ਗਿਆਨ। ਇਹਦੇ ਉੱਤੇ ਕਵੀ ਦਿਨਕਰ ਦੀ ਲਿਖੀ ਹੋਈ ਕਹਾਣੀ ਮੈਨੂੰ ਯਾਦ ਆ ਜਾਂਦੀ ਹੈ, ਸਾਹਮਣੇ ਆ ਗਈ ਹੈ। ਹੁਣ ਦਿਨਕਰ ਤੇ ਨਹੀਂ ਰਹਿ, ਕੁਛ ਅਰਸਾ ਹੋਇਆ ਗੁਜ਼ਰ ਗਏ। ਇਹ ਬਹੁਤ ਅੱਛੇ ਦਾਰਸ਼ਨਿਕ ਕਵੀ ਤੇ ਕੁਛ ਵਿਗਿਆਨਕ ਸੂਝਬੂਝ ਦੇ ਵੀ ਮਾਲਕ ਸਨ। ਇਹਨਾਂ ਨੂੰ ਕਾਫੀ ਥਾਵਾਂ ਤੋਂ ਸਨਮਾਨਿਤ ਕੀਤਾ ਗਿਆ, ਬੜੇ ਵਿਦਵਾਨ। ਇੱਕ ਦੋ ਦਫਾ ਇਹਨਾਂ ਦੀਆਂ ਕਵਿਤਾਵਾਂ ਮੈਨੂੰ ਪੂਨਾ ਵਿੱਚ ਤੇ ਰਾਏਪੁਰ ਦੇ ਸੁਣਨ ਨੂੰ ਮਿਲੀ, ਬਹੁਤ ਗਹਿਰੀਆਂ, ਬਹੁਤ ਗਹਿਰੀਆਂ ਤੇ ਬਹੁਤ ਉੱਚੀਆਂ। ਉਹਨਾਂ ਨੇ ਆਪਣੀ ਇੱਕ ਆਪ ਬੀਤੀ ਲਿਖੀ ਹੈ, ਉਸ ਵਿੱਚ ਇੱਕ ਵਾਰਤਾ ਲਿਖੀ ਹੈ ਆਪਣੀ ਆਟੋਬਾਇਓਗ੍ਰਾਫੀ ਚ। ਉਦੈਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਇੱਕ ਨੌਜਵਾਨ ਕੰਮ ਕਾਰ ਦੀ ਤਲਾਸ਼ ਵਿੱਚ ਦਿੱਲੀ ਆਇਆ ਹੈ। ਪਿੱਛੇ ਬੁੱਢੇ ਮਾਂ ਬਾਪ ਤੇ ਇੱਕ ਭੈਣ। ਰੇਲਵੇ ਲਾਈਨ ਦੇ ਨਾਲ ਉਹਨਾਂ ਦਾ ਮਕਾਨ ਤੇ ਉਦੈਪੁਰ ਰੇਲਵੇ ਸਟੇਸ਼ਨ ਤੋਂ 2 ਮੀਲ ਉਰ ਹੈ ਸ਼ਹਿਰ ਤੋਂ ਬਾਹਰ। ਕੰਮ ਕਾਰ ਦੀ ਤਲਾਸ਼ ਚ ਆਇਆ, ਕਾਫੀ ਦਿਨ ਟੱਕਰਾਂ ਇਧਰ ਉਧਰ ਮਾਰਦਾ ਰਿਹਾ, ਕੰਮ ਕਾਰ ਤੇ ਮਿਲਿਆ ਨਾ, ਪਰ ਇੱਕ ਵੱਡਾ ਗੁਨਾਹ ਹੋ ਗਿਆ, ਪਾਪ ਹੋ ਗਿਆ। ਗੁਨਾਹ ਕੀਤਾ ਤਾਂ ਪਕੜ ਦੇ ਚ ਵੀ ਆ ਗਿਆ। ਅਦਾਲਤ ਨੇ 3 ਸਾਲ ਦੀ ਸਜ਼ਾ ਦਿੱਤੀ ਜੇਲ ਵਿੱਚ। ਰੋਂਦਾ ਹੈ, ਮਾਂ ਬਾਪ ਸ਼ਰਾਫਤ ਦੇ ਮੁਜਸਮੇ ਸਨ, ਉਹਨਾਂ ਦੀ ਆਪਣੀ ਮਾਣ ਮਰਿਆਦਾ ਸੀ, ਇੱਕ ਭੈਣ। ਬਾਰ ਬਾਰ ਯਾਦ ਆਵੇ ਪਰ ਜੇਲ ਵਿੱਚੋਂ ਚਿੱਠੀ ਲਿਖਣ ਦੀ ਹਿੰਮਤ ਨਾ ਹੋਵੇ, ਫਿਰ ਉਹਨਾਂ ਨੂੰ ਪਤਾ ਚੱਲ ਜਾਏਗਾ ਮੈਂ ਕੈਦੀ ਔਰ ਮੇਰੇ ਕੋਲ ਅਨਰਥ ਹੋਇਆ। ਰੋਜ਼ ਰੋਜ਼ ਹੁਣ ਭੁਲਾਉਣ ਦੀ ਕੋਸ਼ਿਸ਼ ਕਰਦਾ ਜੋ ਘਟਨਾ ਘਟ ਗਈ, ਤੇ ਮਾਂ ਬਾਪ ਭੁੱਲਦੇ ਨੇ ਨਾ, ਉਹ ਘਟਨਾ ਭੁੱਲਦੀ ਹੈ ਨਾ ਮਾਂ ਬਾਪ ਭੁੱਲਦੇ ਨੇ। ਫਿਤਰਤ ਕਰਕੇ, ਸੁਭਾਅ ਕਰਕੇ ਨੇਕ ਸੀ, ਜਿਵੇਂ ਕਹਿੰਦੇ ਨੇ ਹਾਲਾਤ ਕਰਕੇ ਬਦ ਹੋ ਗਿਆ, ਹਾਲਾਤ ਐਸੇ ਬੁਰਾ ਹੋ ਗਿਆ। ਫਿਤਰਤ ਕਰਕੇ, ਸੁਭਾਅ ਕਰਕੇ ਨੇਕ ਸੀ, ਜੈਸੇ ਕਈ ਦਫਾ ਸੁਜਾਖਾ ਬੰਦਾ ਵੀ ਚਲਦਿਆਂ ਚਲਦਿਆਂ ਠੋਕਰ ਖਾ ਕੇ ਗਿਰ ਜਾਂਦਾ ਹੈ ਤੇ ਲੋਕੀ ਕਹਿ ਦਿੰਦੇ ਨੇ ਅੰਨਾ ਸਹੀ ਤੋਂ, ਤੇਰੀ ਤੇ ਅੱਖਾਂ ਸਨ। ਪਰ ਹੋ ਜਾਂਦਾ ਹੈ ਕਈ ਦਫਾ ਅੱਖਾਂ ਵਾਲਾ ਵੀ ਠੋਕਰ ਖਾ ਕੇ ਗਿਰ ਜਾਂਦਾ ਹੈ। ਸੁਭਾਅ ਕਰਕੇ, ਫਿਤਰਤ ਕਰਕੇ ਬੜਾ ਨੇਕ ਸੀ, ਠੋਕਰ ਖਾ ਗਿਆ, ਗਿਰ ਗਿਆ, 3 ਸਾਲ ਦੀ ਸਜ਼ਾ ਹੋਈ। 3 ਸਾਲ ਤੱਕ ਬਸ ਆਪਣੇ ਹੰਝੂ ਹੀ ਪੀਂਦਾ ਰਿਹਾ, ਯਾਦ ਕਰਦਾ ਰਿਹਾ ਆਪਣੇ ਗਮਾਂ ਨੂੰ, ਦੁੱਖਾਂ ਨੂੰ। 3 ਸਾਲ ਤੋਂ ਬਾਅਦ ਜਦ ਅਦਾਲਤ ਤੋਂ ਫੈਸਲਾ ਹੋਇਆ ਇਹਨੂੰ ਰਿਹਾ ਕਰ ਦੋ, ਇਹਦੀ ਅਵਧੀ ਪੂਰੀ ਹੋ ਗਈ ਹੈ, ਇਹ ਹੁਕਮ ਜੈਸੇ ਉਸਨੂੰ ਸੁਣਾਇਆ ਗਿਆ ਨੇ, ਘਰ ਚਿੱਠੀ ਲਿਖੇ ਮੈਂ ਆ ਰਿਹਾ ਤੇ ਤੁਹਾਨੂੰ ਜ਼ਰੂਰ ਪਤਾ ਚੱਲ ਗਿਆ ਹੋਵੇਗਾ ਮੈਂ ਗੁਨਾਹ ਕੀਤਾ ਹੈ, ਮੈਂ 3 ਸਾਲ ਦੀ ਜੇਲ ਕੱਟੀ ਹੈ। ਇਤਨੇ ਸਮੇਂ ਤੱਕ ਗੱਲ ਛੁਪੀ ਨਹੀਂ ਰਹਿ ਸਕਦੀ। ਪੁਲਿਸ ਨੇ ਜੇਲਰ ਨੇ ਆਖਰੇ ਇੱਕ ਦਿਨ ਉਹਦੇ ਕੋਲੋਂ ਪੁੱਛਵਾ ਹੀ ਲਿਆ ਮਾਰ ਕੁੱਟ ਕੇ, ਘਰ ਕਿੱਥੇ ਤੇਰਾ, ਐਡਰੈਸ ਕੀ ਹੈ, ਪਤਾ ਕੀ ਹੈ। ਦੱਸਦਾ ਨਹੀਂ ਸੀ, ਮਾਰ ਖਾ ਜਾਂਦਾ ਸੀ, ਨਹੀਂ ਦੱਸਦਾ ਸੀ। ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਸਹਾਰ ਲੈਂਦਾ ਸੀ, ਨਹੀਂ ਦੱਸਦਾ ਸੀ। ਦੱਸ ਦਿੱਤਾ ਉਹਨਾਂ ਨੇ, ਚਿੱਠੀ ਪਾ ਦਿੱਤੀ, ਰਿਹਾਈ ਦੀ ਚਿੱਠੀ ਵੀ ਪਾ ਦਿੱਤੀ, ਇਸਨੇ ਆਪ ਵੀ ਪਾਈ। ਆਖਿਆ ਮੈਂ ਫਲਾਣੀ ਟ੍ਰੇਨ ਤੇ ਆ ਰਿਹਾ। ਅੰਦਰ ਜੇਲ ਵਿੱਚ ਮਜ਼ਦੂਰੀ ਕਰਦਿਆਂ ਜੋ ਇਸਦੇ ਪੈਸੇ ਬਣੇ, ਉਹ 3 ਸਾਲਾਂ ਬਾਅਦ ਇਸ ਨੂੰ ਦਿੱਤੇ ਗਏ। ਕਵੀ ਦਿਨਕਰ ਕਹਿੰਦੇ ਨੇ, ਇਹ ਸੰਯੋਗ ਸਮਝ ਲਓ, ਜਿਸ ਕੋਚ ਵਿੱਚ ਉਹ ਬੈਠਾ ਸੀ ਮੈਂ ਵੀ ਉੱਥੇ ਬੈਠ। ਉਹਨੇ ਘਰ ਚਿੱਠੀ ਲਿਖੀ ਸੀ, ਮੈਂ ਗੁਨਾਹਗਾਰ ਹਾਂ, ਮੈਂ ਪਾਪੀ ਹਾਂ, ਜੇ ਮੈਂ ਤੁਹਾਨੂੰ ਕਬੂਲ ਹਾਂ ਤੇ ਘਰ ਦੇ ਜਿਹੜਾ ਪਿੱਪਲ ਦਾ ਦਰਖਤ ਹੈ ਨਾ, ਇਹਦੇ ਉੱਤੇ ਚਿੱਟੇ ਰੰਗ ਦੀ ਇੱਕ ਟਾਕੀ ਟੰਗ ਲੈਣਾ ਤੇ ਮੈਂ ਸਮਝਾਂਗਾ ਤੁਸੀਂ ਮੇਰੇ ਲਈ ਘਰ ਦੇ ਬੂਹੇ ਖੁੱਲ੍ਹੇ ਰੱਖੇ, ਤੁਹਾਡੇ ਦਿਲ ਵਿੱਚ ਮੇਰੇ ਲਈ ਥਾਂ ਹੈ, ਤਾਂ ਤੇ ਮੈਂ ਸਟੇਸ਼ਨ ਤੇ ਉਤਰ ਜਾਵਾਂਗਾ, ਆ ਜਾਵਾਂਗਾ। ਅਗਰ ਇਹ ਚਿੱਟੀ ਟਾਕੀ ਨਾ ਬੰਨੀ ਹੋਈ, ਮੈਂ ਨਹੀਂ ਉਤਰਾਂਗਾ, ਮੈਂ ਕਿਸੇ ਹੋਰ ਪਾਸੇ ਚਲਾ ਜਾਵਾਂਗਾ, ਗੁੰਮਨਾਮ ਹੋ ਜਾਵਾਂਗਾ, ਘਰ ਨਹੀਂ ਆਵਾਂਗਾ। ਸਮਝਾਂਗਾ ਤੁਹਾਡੇ ਘਰ ਦੇ ਦਰਵਾਜ਼ੇ, ਤੁਹਾਡੇ ਦਿਲ ਦੇ ਦਰਵਾਜ਼ੇ ਮੇਰੇ ਲਈ ਬੰਦ ਨੇ। ਕਹਿੰਦੇ ਨੇ ਉਹ ਨੌਜਵਾਨ, ਜਿਵੇਂ ਦਿਨਕਰ ਨੇ ਲਿਖਿਆ, ਬਾਰ ਬਾਰ ਚਾਤ ਮਾਰ ਕੇ ਬਾਹਰ ਦੇਖੇ, ਜਦ ਗੱਡੀ ਉਦੈਪੁਰ ਦੇ ਨੇੜੇ ਪਹੁੰਚਣ ਵਾਲੇ। ਦਿਨਕਰ ਨੇ ਆਖਿਰ ਪੁੱਛ ਲਿਆ, ਕਿਉਂਕਿ ਉਹਦੀਆਂ ਅੱਖਾਂ ਭਰੀਆਂ ਹੋਈਆਂ ਸਨ, ਇਤਨੀ ਬੇਤਾਬੀ ਕੀ ਹੈ, ਸਟੇਸ਼ਨ ਆਈ ਤੇ ਉਤਰ ਜਾਏ। ਪਰ ਸਟੇਸ਼ਨ ਤੋਂ ਪਹਿਲੇ ਉਹਦਾ ਮਕਾਨ ਸੀ ਰੇਲਵੇ ਦੇ ਲਾਈਨ ਦੇ ਨਾਲ ਥੋੜੀ ਜਿਹੀ ਦੂਰੀ, ਤਾਂ ਦੇਖਦਾ ਪਿਆ ਸੀ। ਕਵੀ ਸਨ ਦਿਨਕਰ, ਉਹਨਾਂ ਨੇ ਇਸ ਨੂੰ ਬੜੇ ਵਿਸਥਾਰ ਨਾਲ ਰੰਗ ਦੇ ਕੇ ਲਿਖਿਆ, ਕਿਉਂਕਿ ਕਵੀ ਹਿਰਦਾ ਸੀ। ਉਸ ਨੌਜਵਾਨ ਨੇ ਸਾਰੀ ਵਾਰਤਾ ਸੁਣਾ ਦਿੱਤੀ, ਮੈਂ ਬਾਹਰ ਇਸ ਵਾਸਤੇ ਦੇਖਦਾ ਪਿਆ, ਬਾਰ ਬਾਰ ਕਿਧਰੇ ਘਰ ਲੰਘ ਨਾ ਜਾਏ ਤੇ ਮੈਂ ਇਹ ਦੇਖਣਾ ਚਿੱਟੀ ਟਾਕੀ ਬੰਨੀ ਹੋਈ ਹੈ ਪਿੱਪਲ ਤੇ ਕਿ ਨਹੀਂ, ਨਹੀਂ ਹੋਵੇਗੀ ਮੈਂ ਘਰ ਨਹੀਂ ਜਾਣਾ। ਉਹਨਾਂ ਨੇ ਮੇਰੇ ਲਈ ਘਰ ਦੇ ਦਰਵਾਜ਼ੇ ਬੰਦ ਰੱਖੇ ਨੇ, ਕਿਉਂਕਿ ਮੇਰੇ ਕੋਲ ਗਲਤੀ ਹੋ ਗਈ ਬਹੁਤ ਵੱਡੀ, ਘਰ ਦੀ ਬਦਨਾਮੀ। ਜੈਸੇ ਘਰ ਨੇੜੇ ਆਇਆ, ਉਹ ਦੇਖ ਕੇ ਤੰਗ ਰਹਿ ਗਿਆ, ਪਿੱਪਲ ਦੀਆਂ ਜਿਤਨੀਆਂ ਸ਼ਾਖਾਂ ਸਨ ਸਾਰਿਆਂ ਤੇ ਟਾਕੀਆਂ ਬਣੀਆਂ ਹੋਈਆਂ, ਕਿਧਰੇ ਐਸਾ ਨਾ ਹੋਵੇ ਇੱਕ ਟਾਕੀ ਉਹਨੂੰ ਦਿਖਾਈ ਨਾ ਦੇਵੇ ਤੇ ਲੰਘ ਜਾਏ, ਘਰ ਆਵੇ ਹੀ ਨਾ ਤੇ ਉਤਰੇ ਹੀ ਨਾ। ਸਾਰੇ ਪਿੱਪਲ ਦੇ ਉੱਤੇ ਉਹਨਾਂ ਨੇ ਚਿੱਟੀਆਂ ਟਾਕੀਆਂ ਬਣੀਆਂ ਹੋਈਆਂ। ਇਸ ਕਹਾਣੀ ਤੋਂ ਮੈਨੂੰ ਬੜੀ ਪ੍ਰੇਰਣਾ ਮਿਲੀ, ਬੜੀ ਪ੍ਰੇਰਣਾ ਮਿਲੀ। ਰੱਬ ਨੇ ਪਤਾ ਨਹੀਂ ਕਿਤਨੀ ਥਾਵਾਂ ਤੋਂ ਆਵਾਜ਼ ਮਾਰੀ ਹੈ, ਉਹ ਰੋਜ਼ ਮਾਰਦਾ, ਕਿਧਰੇ ਕੁਰਾਨ ਬਣ ਕੇ, ਕਿਧਰੇ ਪੁਰਾਣ ਬਣ ਕੇ, ਕਿਧਰੇ ਗੀਤਾ ਬਣ ਕੇ, ਕਿਧਰੇ ਬਾਈਬਲ ਬਣ ਕੇ, ਕਿਧਰੇ ਗਿਆਨ ਦਾ ਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ, ਇਹ ਚਾਰੋਂ ਪਾਸੇ ਕਿਧਰੇ ਮਸਜਿਦ ਦੇ ਚੋਂ ਬੁਲਾ ਰਿਹਾ, ਕਿਧਰੇ ਮੰਦਰ ਦੇ ਚੋਂ ਬੁਲਾ ਰਿਹਾ, ਕਿਧਰੇ ਆਵਾਜ਼ ਮਾਰ ਰਿਹਾ ਗੁਰਦੁਆਰਿਆਂ ਚੋਂ, ਰੋਜ਼ ਰੋਜ਼ ਮਾਰ ਰਿਹਾ, ਤੂੰ ਆ ਜਾ, ਛੱਡ ਗੁਨਾਹਾਂ ਦੀ ਗੱਲ, ਪਾਪ ਦੀ ਗੱਲ ਛੱਡ, ਤੂੰ ਆ ਜਾ। ਮਮਤਾ ਦੀ ਮਾਰੀ ਹੋਈ ਮਾਂ ਚਿੱਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ, ਨਹੀਂ ਦੇਖਦੀ ਮਲ ਮੂਤਰ ਨਾਲ ਲਿਬੜਿਆ, ਨਹੀਂ ਦੇਖਦਾ ਪਰਮਾਤਮਾ, ਕਿਆ ਮਾਂ ਵਰਗਾ ਹਿਰਦਾ ਵੀ ਨਹੀਂ ਹੈ। ਲੱਖਾਂ ਮਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਉਸਦੇ ਮਮਤਾ ਦੇ ਉੱਤੇ, ਇਤਨਾ ਮਮਤਾ ਭਰਿਆ ਉਸਦਾ ਹਿਰਦਾ। ਤੁਮ ਘਰ ਆਓ ਮੇਰੇ ਮੀਂਹ, ਮਹਾਰਾਜ ਦੀ ਬਾਣੀ, ਗੁਰੂ ਅਰਜਨ ਦੇਵ ਜੀ, ਤੁਮ ਘਰ ਆਓ ਮੇਰੇ ਮੀਤ, ਤੁਮਰੇ ਦੁਖੀ ਹਰ ਆਪਣੇ ਵਾਰੇ, ਇਹ ਪਾਪ ਤੇਰੇ ਕੋਲ ਨਹੀਂ ਧੁਲਣਗੇ, ਉਹ ਹੀ ਧੋਵੇਗਾ, ਤੂੰ ਆ ਜਾ ਸਹੀ। ਇਹ ਗੁਨਾਹ ਤੇਰੇ ਕੋਲ ਨਹੀਂ ਧੁਲਣਾ, ਇਹ ਪਾਪ ਤੇਰੇ ਕੋਲ ਨਹੀਂ ਧੁਲਣਾ, ਤੂੰ ਇੱਕ ਦਫਾ ਆ ਤੇ ਜਾ, ਸਾਰੇ ਪਾਪ ਉਹ ਤੇਰੇ ਧੋ ਦੇਗਾ, ਸਾਰੇ ਗੁਨਾਹ ਉਹ ਤੇਰੇ ਧੋ ਦੇਗਾ। ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁਲਣੇ, ਇੱਕ ਪਾਪ ਨੂੰ ਧੋਂਦਿਆਂ ਧੋਂਦਿਆਂ ਵੀ 10 ਪਾਪ ਕਰ ਬੈਠੇਗਾ, 10 ਗੁਨਾਹਾਂ ਨੂੰ ਧੋਂਦਿਆਂ ਧੋਂਦਿਆਂ 100 ਕਰ ਬੈਠੇਗਾ। ਤੂੰ ਆ ਜਾ, ਤੇ ਆਉਣਾ ਕੀ ਹੈ, ਸੁਰਤ ਦਾ ਮਨ ਨੂੰ ਕਾਲ ਵਿੱਚੋਂ ਕੱਢ ਕੇ ਅਕਾਲ ਨਾਲ ਜੋੜਨਾ, ਤੇ ਵਿਧੀ ਕੀ ਹੈ, ਏਕ ਸ਼ਬਦ ਲਿਵਣਾ, ਤੇ ਫਿਰ ਹੋਵੇਗਾ ਕਿ ਨਵ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ, ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ, ਏਕ ਸ਼ਬਦ ਲਿਵਲਾਏ, ਮਨੁੱਖ ਸਿੱਧ ਹੋ ਜਾਂਦਾ, ਪ੍ਰਸਿੱਧ ਹੋ ਜਾਂਦਾ। ਇਹ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਂਦੇ ਹਾਂ ਸੂਕਸ਼ਮ ਸਰੀਰਾਂ ਦੇ, ਸਰੀਰ ਦੇ ਚ ਰਹਿੰਦਿਆਂ ਹੋਇਆ ਜੈਸੇ ਸੂਕਸ਼ਮ ਸਰੀਰ ਸੰਬੰਧ ਤੋੜ ਦਿੰਦਾ, ਸਿੱਧ ਹੋ ਜਾਂਦਾ, ਸਿੱਧ ਹੋ ਜਾਂਦਾ। ਸਰੀਰ ਦੀ ਹੁਣ ਪਕੜ ਨਹੀਂ, ਹੁਣ ਜਿੱਥੇ ਜਾਇਆ ਜਾ ਸਕਦਾ। ਮਹਿਰਮ ਮਹਿਲ ਨਾ ਕੋ ਅਟਕਾਵੇ, ਜਿਉਂ ਜਿਉਂ ਸੈਰ ਕਰੇ ਤਿਉਂ ਪਾਵੇ। ਭਗਤ ਰਵਿਦਾਸ ਕਹਿੰਦੇ, ਮੇਰਾ ਜੀ ਕਰਦਾ ਮੈਂ ਜਿੱਥੇ ਚਾਹਵਾਂ ਜਾਂਦਾ, ਸਭ ਮੇਰੇ ਮਹਿਰਮ ਨੇ, ਗ੍ਰਹਿ ਨੇ, ਛਤਰਾਂ ਦੇ ਵਾਸੀ ਜੋ ਰੂਹਾਨੀ ਮੰਡਲ ਨੇ, ਉਹ ਵੀ ਮੇਰੇ ਮਹਿਰਮ ਨੇ, ਤੇ ਰੂਹਾਂ ਜਾ ਸਕਦੀਆਂ ਰੂਹਾਨੀ ਮੰਡਲਿਆਂ ਚ। ਜਦ ਸਾਇੰਟਿਸਟ ਐਸਾ ਕਹਿੰਦੇ, ਚੰਦਰਮਾ ਤੇ ਕੋਈ ਨਹੀਂ, ਮੰਗਲ ਤੇ ਕੋਈ ਨਹੀਂ, ਸ਼ਨੀ ਤੇ ਕੋਈ ਨਹੀਂ, ਉੱਥੇ ਪਾਣੀ ਵੀ ਕੋਈ ਨਹੀਂ, ਉੱਥੇ ਆਕਸੀਜਨ ਵੀ ਕੋਈ ਨਹੀਂ, ਮਨੁੱਖ ਕਿਸ ਤਰ੍ਹਾਂ ਰਹਿ ਸਕਦਾ, ਤੇ ਉਹਨਾਂ ਨੂੰ ਕੌਣ ਦੱਸੇ? ਉੱਥੇ ਸਰੀਰਧਾਰੀ ਨਹੀਂ ਨੇ, ਆਕਾਰਧਾਰੀ ਨਹੀਂ ਨੇ, ਉੱਥੇ ਨਿਰਾਕਾਰ ਰਹਿੰਦੇ ਨੇ। ਨਿਰਾਕਾਰ ਨੂੰ ਨਾ ਆਕਸੀਜਨ ਚਾਹੀਦਾ, ਨਾ ਪਾਣੀ ਚਾਹੀਦਾ, ਨਾ ਭੋਜਨ ਚਾਹੀਦਾ, ਉਹਨਾਂ ਦੇ ਕੋਲ ਆਨੰਦ ਹੈ, ਆਨੰਦ ਜੀਵਦੇ, ਉਹਨਾਂ ਦੇ ਕੋਲ ਮਹਾਂਰਸ ਹੈ, ਮਹਾਂਰਸ ਦੇ ਜੀਵਦੇ ਨੇ। ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ, ਇਸ ਵਾਸਤੇ ਸਾਇੰਸ ਦੀ ਮਨੋਤ ਵੀ ਨਹੀਂ ਹੈ, ਉਹ ਮੰਨਦੇ ਵੀ ਨਹੀਂ। ਇਹ ਰੂਹਾਨੀ ਮੰਡਲ ਨੇ, ਇਹ ਰੂਹਾਨੀ ਮੰਡਲ ਨੇ। ਰੂਹ ਮੁਕਤ ਹੋ ਜਾਂਦੀ ਹੈ, ਸਰੀਰ ਦਾ ਬੰਧਨ ਖਤਮ ਹੋ ਗਿਆ, ਜਿੱਥੇ ਜਾ ਇਹ ਜਾ ਸਕਦੀ ਹੈ। ਸਰੀਰ ਦੀ ਆਪਣੀ ਅਵਧੀ ਹੈ, ਸਵਾਸ ਨੇ, ਤੋਂ ਬਾਹਰ ਵੀ ਜਾਏਗੀ, ਸਰੀਰ ਦੇ ਅੰਦਰ ਆ ਜਾਏਗੀ। ਇਹ ਜੀਵਨ ਮੁਕਤ ਹੈ, ਇਹ ਸਿੱਧ ਪੁਰਸ਼ ਹੈ, ਇਹ ਗੁਪਤ ਵੀ ਹੋ ਸਕਦਾ, ਪ੍ਰਗਟ ਵੀ ਹੋ ਸਕਦਾ, ਸੂਕਸ਼ਮ ਵੀ ਹੋ ਸਕਦਾ, ਸਥੂਲ ਵੀ ਹੋ ਸਕਦਾ, ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਛਿੰਨ ਦੇ ਜੋ ਹੈ ਜਾ ਸਕਦਾ, ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜੋ ਹੈ ਜਾਣ ਸਕਦਾ, ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ, ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ। ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ, ਕਿਉਂ? ਇਹ ਪਰਮਾਤਮਾ ਦਾ ਸੁਭਾਅ ਹੈ, ਪਰਮਾਤਮਾ ਸਿੱਧ ਹੈ, ਪਰਮਾਤਮਾ ਸ਼ਕਤੀ ਹੈ, ਤੇ ਜੇ ਪਰਮਾਤਮਾ ਚ ਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ, ਉਹ ਮਹਾਂਸ਼ਕਤੀਸ਼ਾਲੀ ਹੋ ਜਾਏਗਾ। ਇਹ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ, ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ, ਗੁਸਤਾਖੀ ਵਾਹ, ਕੋਈ ਮੱਕਾ ਨਹੀਂ ਘੁੰਮਿਆ, ਕੋਈ ਪੰਜਾ ਨਹੀਂ ਲੱਗਿਆ। ਇਹ ਸਿਰਫ ਉਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝ ਹੈ। ਇਹ ਤੇ ਇੱਕ ਬਲ ਹੈ, ਇਹ ਤੇ ਇੱਕ ਸ਼ਕਤੀ ਹੈ। 10 ਬੁਰੇ ਮਨੁੱਖ ਬੈਠੇ ਹੋਣ, ਬੁਰੀਆਂ ਲਹਿਰਾਂ ਛੋੜ ਦੇਣ, ਬੁਰੀਆਂ ਤਰੰਗਾਂ, ਉੱਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ, ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ, ਫਸ ਜਾਏਗਾ। ਔਰ ਉੱਥੇ ਇੱਕ ਬੁਰਾ ਮਨੁੱਖ ਬੈਠਾ, ਜਿਸਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ, ਕਿਉਂ? ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸਨੂੰ ਮਦਦ ਦੇਣਗੀਆਂ, ਪ੍ਰੇਰਨਾ ਕਰਨਗੀਆਂ। ਇੱਕ ਨੇਕ ਮਨੁੱਖ, ਸਤਸੰਗੀ ਮਨੁੱਖ, 10 ਗੁਰਮੁਖਾਂ ਦੀ ਮਹਿਫਿਲ ਵਿੱਚ ਆਣ ਕੇ ਬੈਠਾ ਹੈ, ਤੇ ਉੱਥੇ ਤੇ ਨਿਰਮਲ ਤਰੰਗਾਂ ਸਨ, ਚੰਗੀਆਂ ਤਰੰਗਾਂ ਸਨ, ਤੇ ਉਹ ਖੁਦ ਵੀ ਗੁਰਮੁਖ ਸੀ। ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ, ਬਹੁਤ ਵੱਡਾ ਉਸ ਕੋਲ ਹੋ ਜਾਏਗਾ, ਬਹੁਤ ਵੱਡਾ ਹੋ ਜਾਏਗਾ। ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸੋਹਬਤ ਵਿੱਚ ਬੈਠਦਾ ਹੈ, ਇੱਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏਗੀ। ਅੱਜ ਤੱਕ ਅਦਾਲਤਾਂ ਵਿੱਚ ਕਾਤਲਾਂ ਨੇ ਇਹ ਆਖਿਆ ਕਤਲ ਕਰਨਾ ਨਹੀਂ ਚਾਹੁੰਦੇ ਸੀ, ਹੋ ਗਿਆ, ਉਹਨੂੰ ਡਾਂਟਣਾ ਹੀ ਸੀ, ਸਿਰਫ ਇੱਕ ਦੋ ਗਾਲਾਂ ਹੀ ਕੱਢਣੀਆਂ ਸਨ, ਪਰ ਕੀ ਕਰੀਏ ਕਤਲ ਹੋ ਗਿਆ। ਅੱਜ ਤੱਕ ਅਦਾਲਤਾਂ ਕਹਿੰਦੀਆਂ ਰਹੀਆਂ ਇਹ ਝੂਠ ਬੋਲਦੇ ਨੇ। ਹੁਣ ਮਨੋਚਿੰਤਕ ਅੱਗੇ ਆਏ ਨੇ, ਉਹ ਕਹਿੰਦੇ ਨੇ 70% ਕਾਤਲ ਨਹੀਂ ਆਉਂਦੇ, ਵੇਗ ਦੇ ਚਾ ਕੇ ਹੋ ਜਾਂਦਾ, ਨਹੀਂ ਆਉਂਦੇ, ਕਤਲ ਕਰਨਾ ਨਹੀਂ ਚਾਹੁੰਦੇ ਸਨ, ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸਨ, ਸਿਰਫ ਗਾਲ ਕੱਢਣੀ ਸੀ ਜਾਂ ਇੱਕ ਥੱਪੜ ਮਾਰਨਾ ਸੀ, ਇਤਨੀ ਬੁਰਾਈ ਕੋਲ ਸੀ। ਪਰ ਬੁਰੀ ਸੋਸਾਇਟੀ ਵਿੱਚ ਬੈਠਣ ਕਰਕੇ, ਬੁਰੀ ਤਰੰਗਾਂ ਦੇ ਪ੍ਰਭਾਵ ਵਿੱਚ ਆ ਕੇ ਇੱਕ ਛੋਟੀ ਜਿਹੀ ਬੁਰਾਈ ਵੱਡੀ ਬੁਰਾਈ ਕਰ ਬੈਠੇ। ਇੱਕ ਨੇਕ ਮਨੁੱਖ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ, ਪਰ ਜੇ ਸਤਸੰਗ ਵਿੱਚ ਬੈਠਾ ਹੈ ਰੋਜ਼ ਰੋਜ਼, ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣਗੀਆਂ, ਇਤਨੀ ਸਮਰੱਥਾ ਦੇਣਗੀਆਂ, ਉਹ ਖੁਦ ਹੈਰਾਨ ਹੋਵੇਗਾ, ਨਿੱਕਾ ਜਿਹਾ ਮੈਂ ਕੰਮ ਕਰਨਾ ਚਾਹੁੰਦਾ ਸੀ, ਇਤਨਾ ਵੱਡਾ ਹੋ ਗਿਆ ਮੇਰੇ ਕੋਲ। ਅੱਜ ਤੱਕ ਦੇ ਮਹਾਂਪੁਰਸ਼ਾਂ ਦਾ ਇਹ ਅਨੁਭਵ ਹੈ, ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ, ਹੋ ਗਿਆ। ਜਦ ਬਹੁਤ ਵੱਡਾ ਬ੍ਰਹਮ ਭੋਜ ਵੀ ਹੋ ਗਿਆ, ਸਤਸੰਗ ਵੀ ਹੋ ਗਿਆ, ਤੇ ਸਾਰੇ ਲੋਕ ਧੰਨ ਕਬੀਰ ਕਹਿਣ ਲੱਗੇ, ਤਾਂ ਕਬੀਰ ਨੇ ਐਲਾਨੀਆ ਕਹਿ ਦਿੱਤਾ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਖਿਚ ਹਰ ਕੀਆ ਭਾਇਓ ਕਬੀਰ, ਮੈਂ ਨਹੀਂ ਕਰ ਸਕਦਾ, ਇਹ ਮੇਰੀ ਹਿੰਮਤ ਨਹੀਂ ਹੈ, ਇਹ ਮੇਰੀ ਸਮਰੱਥਾ ਹੀ ਨਹੀਂ ਹੈ, ਪਤਾ ਨਹੀਂ ਕੀ ਗੈਬੀ ਸ਼ਕਤੀ ਨੇ ਕਰ ਦਿੱਤਾ ਹੈ। ਇਹ ਉਸੇ ਦਾ ਕਰਿਸ਼ਮਾ ਹੈ, ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ, ਇਤਨਾ ਵੱਡਾ ਕੰਮ ਹੋ ਗਿਆ। ਨੇਕ ਸ਼ਕਤੀਆਂ ਮਦਦ ਕਰਦੀਆਂ ਨੇ, ਅੰਦਰ ਬੁਰਾਈ ਚੱਲ ਰਹੀ ਹੈ, ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਾਣਗੀਆਂ, ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ। ਨੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਾਣਗੀਆਂ। ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ, ਹਰ ਮਨੁੱਖ ਆਪਣਾ ਓਰਾ ਛੱਡਦਾ, ਹਰ ਮਨੁੱਖ ਆਪਣੀ ਆਬਾ ਛੱਡਦਾ, ਉਹਦੀ ਲਪੇਟ ਵਿੱਚ ਆ ਜਾਏਗਾ। ਅਗਰ ਨੇਕ ਹੈ, ਹਿਰਦੇ ਜੋ ਹੈ ਨੇਕੀ ਹੈ, ਇਹਨੂੰ ਜ਼ੌਕ ਇੰਜ ਕਹਿੰਦੇ ਨੇ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਕਹਿੰਦਾ ਚੱਲਿਆ ਤੇ ਮੈਂ ਇਕੱਲਾ ਹੀ ਸੀ, ਪਰ ਅੱਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ, ਕਹਿੰਦਾ ਮੇਰੀ ਸਮਰੱਥਾ ਤੋਂ ਪਰੇ ਦੀ ਗੱਲ। ਇੱਕ ਦਫਾ ਮਨੁੱਖ ਦ੍ਰਿੜ ਇਰਾਦੇ ਨਾਲ ਕਹਿ ਦੇ, ਮੈਂ ਅੱਧਾ ਘੰਟਾ ਬੈਠ ਕੇ ਅੰਮ੍ਰਿਤ ਵੇਲੇ ਨਾਮ ਜਪਣਾ ਹੈ, ਇਸ ਦ੍ਰਿੜ ਇਰਾਦੇ ਦੀ ਮਦਦ ਕਰਨ ਵਾਸਤੇ ਪਤਾ ਨਹੀਂ ਕਿਤਨੇ ਗੁਰਮੁਖਾਂ ਦੀਆਂ ਲਹਿਰਾਂ ਆ ਜਾਣਗੀਆਂ, ਉਹਨੂੰ ਮਦਦ ਮਿਲੇਗੀ, ਕਿਤਨੀ ਮਹਾਂਸ਼ਕਤੀ ਦੀਆਂ ਲਹਿਰਾਂ ਆ ਜਾਣਗੀਆਂ, ਪਤਾ ਨਹੀਂ ਕਿਤਨੀ ਪਰਮਾਤਮਾ ਦੀ ਉਹਦੇ ਤੇ ਕਿਰਪਾ ਬਰਸ ਜੋ ਹੈ ਜਾਏਗੀ, ਕਰਨਾ ਸਿਰਫ ਇਤਨਾ ਹੀ ਹੋਏਗਾ। ਔਰ ਜਦ ਇੱਕ ਸੈਕਿੰਡ ਦੇ ਚ ਖੇਡ ਬਣ ਜਾਂਦੀ ਹੈ, ਜਨਮਾਂ ਜਨਮਾਂਤਰਾਂ ਦੇ ਪਾਪ ਧੁਲ ਜਾਂਦੇ ਨੇ, ਕਈ ਸਾਲਾਂ ਦਾ ਹਨੇਰਾ ਚਲਾ ਜਾਂਦਾ, ਤਾਂ ਮਨੁੱਖ ਉੱਥੇ ਕਹਿ ਦਿੰਦਾ ਇਹ ਤੇ ਇਤਨਾ ਸੌਖਾ ਕੰਮ ਸੀ, ਫਿਰ ਨਾਲੇ ਇਹ ਵੀ ਕਹਿ ਦਿੰਦਾ ਮੈਂ ਨਹੀਂ ਕੀਤਾ, ਇੰਨਾ ਸੌਖਾ ਕੰਮ ਛਿੰਦੇ ਚ ਹੋ ਗਿਆ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਕਹਿੰਦੇ ਨੇ, ਉਹ ਵੀ ਸੁਣ ਲਓ ਤੇ ਮੈਂ ਅਖਰੀ ਅਰਥ ਰੱਖਾਂ। ਮਹਾਰਾਜ ਕਹਿੰਦੇ ਨੇ, ਘਾਲ ਨਾ ਮਿਲਿਓ, ਬੜੀ ਘਾਲ ਨਾ ਗਾਲੀ ਨਹੀਂ ਮਿਲੇ, ਸੇਵ ਨਾ ਮਿਲਿਓ, ਬੜੀ ਸੇਵਾ ਕੀਤੀ, ਬੜਾ ਦਾਨ ਪੁੰਨ ਕੀਤਾ, ਕੁਛ ਵੀ ਨਹੀਂ ਹੋਇਆ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਨਚੇਤ ਮਿਲੇ, ਅਚਨਚੇਤ ਇਤਨਾ ਦ੍ਰਿੜ ਇਰਾਦਾ ਕੀਤਾ। ਅੱਜ ਤੇ ਸੁਰਤ ਸ਼ਬਦ ਨਾਲ ਜੋੜਨੇ, ਔਰ ਜਿਤਨੇ ਚਿਰ ਤੱਕ ਜੁੜਦੇ ਨਹੀਂ ਜਪਦੇ ਰਹਿਣਾ। ਦ੍ਰਿੜ ਸੰਕਲਪ, ਦ੍ਰਿੜ ਸੰਕਲਪ, ਦ੍ਰਿੜ ਇਰਾਦਾ, ਇਸ ਕੰਮ ਦੇ ਚ ਮਨੁੱਖ ਦ੍ਰਿੜ ਇਰਾਦਾ ਕਰਦਾ ਨੇ, ਇੱਕ ਸੈਕਿੰਡ ਦੇ ਜੇ ਕੰਮ ਹੋ ਸਕਦਾ। ਇੱਕ ਚਿੱਤ ਜੈ ਇੱਕ ਛਿੰਨ ਦਿਆਇਓ, ਕਾਲ ਫਾਸ ਕੇ ਵੇਚ ਨਾ ਆਇਓ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੋਟੇ ਨਿਮਕ ਇੱਕ ਸੈਕਿੰਡ ਦੇ ਚ ਤੋ ਮਹਾਰਾਜ ਕਹਿੰਦੇ ਇੱਕ ਸ਼ਬਦ ਲਿਵ ਲਾਏ ਲਿਵ ਨੂੰ ਇੱਕ ਸ਼ਬਦ ਦੇ ਚ ਜੋੜੇ ਤੋ ਹੋਵੇਗਾ ਕਿ ਸਾਰੇ ਪਦਾਰਥ ਸਾਰੀਆਂ ਨਿਧੀਆਂ ਤੇ ਸਾਰੀਆਂ ਸ਼ਕਤੀਆਂ ਛਾਇਆ ਦੀ ਤਰ੍ਹਾਂ ਸਾਇਆ ਦੀ ਤਰ੍ਹਾਂ ਉਹਦੇ ਪਿੱਛੇ ਚੱਲਣਗੀਆਂ ਉਹ ਸਿੱਧ ਹੋ ਜਾਏਗਾ ਉਹ ਪ੍ਰਸਿੱਧ ਹੋ ਜਾਏਗਾ ਉਹ ਪਦਾਰਥਾਂ ਦਾ ਭੰਡਾਰ ਮਹਾਨ ਖਜ਼ਾਨਿਆਂ ਦਾ ਮਾਲਕ ਹੋ ਜਾਏਗਾ ਜੀ ਬ੍ਰਹਮ ਦਾ ਵਿੰਦ ਬ੍ਰਹਮ ਨੂੰ ਜਾਣਦਾ ਹੈ ਉਹਦੀ ਮਤ ਬ੍ਰਹਮ ਜੈਸੀ ਹੋ ਜਾਂਦੀ ਹੈ ਉਹਦੀ ਜੀਵਨ ਚਰਿਆ ਬ੍ਰਹਮ ਜੈਸੀ ਹੋ ਜਾਂਦੀ ਹੈ ਪਰ ਉਹ ਜਾਣਦਾ ਕਿਸ ਤਰ੍ਹਾਂ ਹੈ ਇੱਕ ਸ਼ਬਦ ਲੈਵਲਾ ਹੈ ਜੈਸੇ ਸ਼ਬਦ ਵਿੱਚ ਆਪਣੀ ਸੁਰਤ ਜੋੜਦਾ ਹੈ ਬ੍ਰਹਮ ਨੂੰ ਜਾਣ ਲੈਂਦਾ ਹੈ ਔਰ ਇਸ ਤਰੀਕੇ ਦੇ ਨਾਲ ਉਹਨੂੰ ਬ੍ਰਹਮ ਦੀ ਮਤ ਪ੍ਰਾਪਤ ਹੋ ਜਾਂਦੀ ਹੈ ਬ੍ਰਹਮ ਦਾ ਸੁਭਾਅ ਪ੍ਰਾਪਤ ਹੋ ਜਾਂਦਾ ਹੈ ਬ੍ਰਹਮ ਦੀ ਸੋਚਣੀ ਪ੍ਰਾਪਤ ਹੋ ਜਾਂਦੀ ਹਾਂਜੀ ਨੌ ਨਿਧੀਆਂ ਤੇ 18 ਸਿੱਧੀਆਂ ਛਾਇਆ ਦੀ ਤਰ੍ਹਾਂ ਉਹਦੇ ਪਿੱਛੇ ਭਰਮਣ ਕਰਦੀਆਂ ਨੇ ਜੋ ਹਰ ਵਕਤ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਕੇ ਰੱਖਦਾ ਹਾਂ ਜੀ ਇਹ ਵਿਚਾਰ ਲੋ ਇਹ ਸਮਝ ਲੋ ਇਹ ਸੋਚ ਲੋ ਬਿਨਾਂ ਸਤਿਗੁਰ ਤੋਂ ਸ਼ਬਦ ਦੇ ਜਪ ਤੋਂ ਇਹ ਅਵਸਥਾ ਪ੍ਰਾਪਤ ਨਹੀਂ ਹੋਵੇਗੀ ਨਹੀਂ ਹੋਵੇਗੀ ਹਾਂਜੀ ਪੂਰੇ ਭਾਗਾਂ ਅਨੁਸਾਰ ਗੁਰੂ ਦਾ ਮਿਲਾਪ ਹੋਵੇ ਤਾਂ ਫਿਰ ਹਰ ਯੁੱਗ ਵਿੱਚ ਹਰ ਸਮੇਂ ਵਿੱਚ ਹਰ ਕਾਲ ਵਿੱਚ ਉਹ ਆਨੰਦਿਤ ਹੋਵੇਗਾ ਭਾਵ ਪਰਮਾਤਮਾ ਵਿੱਚ ਰਹਿ ਕੇ ਸਦੀ ਵੀ ਆਨੰਦ ਉਹ ਪ੍ਰਾਪਤ ਕਰ ਲਏਗਾ ਹਾਂਜੀ ਜਵਾਨ ਤੇ ਕਿਆ ਬੁੱਢਾ ਤ੍ਰਿਸ਼ਨਾ ਦੇ ਬਾਂਬੜ ਦੋਹਾਂ ਦੇ ਅੰਦਰ ਆਉਂਦੇ ਨੇ ਬਲਕਿ ਉਮਰ ਦੇ ਵਧਣ ਦੇ ਨਾਲ ਜੋ ਹੈ ਵੱਧ ਜਾਂਦੇ ਨੇ ਤ੍ਰਿਸ਼ਨਾ ਮਨੁੱਖ ਨੂੰ ਸਦਾ ਭੁੱਖਾ ਰੱਖਦੀ ਹੈ ਤੇ ਭੁੱਖ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ ਤ੍ਰਿਸ਼ਨਾ ਕਰਕੇ ਤਰ੍ਹਾਂ ਤਰ੍ਹਾਂ ਦੇ ਦੁੱਖ ਮਨੁੱਖ ਜੋ ਹੈ ਸਹਾਰਦਾ ਹੈ ਮਹਾਰਾਜ ਕਹਿੰਦੇ ਨੇ ਕਿਆ ਜਵਾਨ ਤੇ ਕਿਆ ਬੁੱਢਾ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਹਾਂਜੀ ਜੋ ਗੁਰੂ ਨੂੰ ਮੁੱਖ ਰੱਖ ਲੈਂਦਾ ਹੈ ਤੇ ਇੱਕ ਸ਼ਬਦ ਲਿਵਲਾ ਹੈ ਉਹ ਸ਼ੀਤਲ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਉੱਥੇ ਬੁੱਝ ਜਾਂਦੀ ਹਾਂ ਜੀ ਅੰਦਰੋਂ ਸੰਤੁਸ਼ਟੀ ਪੈਦਾ ਹੋ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਹੈ ਰਜ ਜਾਂਦਾ ਹੈ ਫਿਰ ਇਸ ਨੂੰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ ਹਾਂਜੀ ਜੋ ਨਾਮ ਦੇ ਸੂਰਤ ਨੂੰ ਜੋੜ ਲੈਂਦੇ ਨੇ ਗੁਰੂ ਨੂੰ ਮੁੱਖ ਰੱਖ ਕੇ ਜੋ ਕੁਛ ਵੀ ਕਰਦੇ ਨੇ ਉਹ ਦਰਗਾਹ ਵਿੱਚ ਪ੍ਰਵਾਨ ਹੈ ਉਹਨਾਂ ਦਾ ਕੀਤਾ ਹੋਇਆ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦੀ ਸਾਰੀ ਕਿਰਤ ਪ੍ਰਭੂ ਨੂੰ ਕਬੂਲ ਹੈ ਪ੍ਰਵਾਨ ਹੈ ਹਾਂਜੀ ਮੈਂ ਸਦਕੇ ਜਾਣਾ ਉਹਨਾਂ ਤੋਂ ਜੋ ਗੁਰੂ ਤੋਂ ਇਸ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰ ਲੈਂਦੇ ਨੇ ਗ੍ਰਹਿਣ ਕਰ ਲੈਂਦੇ ਨੇ ਗੁਰਮੁਖ ਬਣ ਜਾਂਦੇ ਨੇ ਸਿੱਖ ਬਣ ਜਾਂਦੇ ਨੇ ਹਾਂਜੀ ਜੋ ਗੁਰੂ ਦੀ ਮਤ ਦੁਆਰਾ ਨਾਮ ਜਪਦੇ ਨੇ ਨਾਮ ਦੀ ਆਰਾਧਨਾ ਕਰਦੇ ਨੇ ਇਹ ਪ੍ਰਭੂ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਮੈਂ ਉਹਨਾਂ ਦੇ ਦੀਦਾਰ ਕਰਨਾ ਚਾਹੁੰਦਾ ਹਾਂ ਜੀ हे प्रभु मैं तेरा कीर्तन सुनदा रहा तेरा जस लिखदा रहा बस यही चाहत है यही तमन्ना है हाँ जी हरि दा नाम मैं जपा पर रंग देच सरूर देच मस्ती देच यही चाहत है यही इच्छा है हे प्रभु इस रंग दी मेर करा जी ओ अस्थान ओ शरीर ओ हिरदा पूजन योग है जिथे मेरा गुरु टिक जांदा है वैसे इस दे अखरी अर जिथे गुरु अपने चरण रख देंदा है जिथे गुरु अपने पैर रख देंदा है विखा जिथे गुरु अपनिया नजरां टिका देंदा है ओ हिरदा धन है ओ अस्थान धन है ओ शरीर धन है ओ दे सारे किल वेख पाप जो है नास होके ओ स्वयं ब्रह्म दा रूप हो जांदा है परमात्मा दा रूप हो जांदा है इतनी सेवा प्रवान